दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से। सतगुरु गोविंद सिंह सच्चे पातशाह जी ने अपनी गुरबाणी दे विच जिहड़ी अपने सिखां सेवकां दी सिफत कीती है उस दा जिक्र हो रहा सी। सतगुरु गोविंद सिंह सच्चे पातशाह जी ने तीन सवैये लिखे ने, इस तों इलावा सतगुरां ने बाद दे विच एक सलोक भी उचारण किया। पहले ते दूजे सवैये दे विच सतगुरु सच्चे पातशाह जी ने जो बयान किया वह मैं कल दे प्रकरण दे विच अर्ज किया है। अज तीसरे सवैये दे विच सतगुरु सच्चे पातशाह जी जो बयान करते ने वह मैं साध संगत दे सन्मुख पेश करांगा। अज दी कथा नूं इथों ही प्रारंभ करदा। सेव करी इन्हीं की भावत और की सेव सुहात ना जी को। पंडित नूं सतगुरु गोविंद सिंह जी कहिंदे ने कि सेवा करनी इन्हां सिखां दी ही मैनूं पौंदी है। सतगुरु जी कहिंदे ने और की सेव सुहात ना जी को, मेरे जी नूं किसे होर दी कीती हुई सेवा रता भी पौंदी नहीं। दान दियो इन्हीं को भलो, हर दान को दान ना लागत नीको। इस तों इलावा सतगुरु गोविंद सिंह जी पंडित नूं कहिंदे ने कि दान दिता होया जिहड़ा भला है उह वी इन्हां नूं ही हुंदा है। हर दान को दान ना लागत नीको, होर किसे नूं दिता होया जिहड़ा दान है सतगुरु गोविंद सिंह सच्चे पातशाह जी कहिंदे ने उह वी मैनूं नीका नहीं लगदा, चंगा नहीं लगदा। आगे फले इन्हीं को दयो, जग में जस और दयो सब फीको। इस तों इलावा सतगुरु गोविंद सिंह जी लिख रहे ने कि इन्हां नूं दित्ता होया जिहड़ा दान है ओही बहुता ज्यादा फलदा है। जग में जस और दयो सब फीको, इन्हां नूं दित्ता होया दान फलदा है जिहदे नाल जग दे विच जस मिलदा है, और दयो सब फीको होर किसे नूं वी दित्ता होया जिहड़ा दान है ओह साडे वास्ते फिका है। मोह ग्रह मैं मन ते तन ते सिर लौ तन है सब ही इन ही को। सतगुरु सच्चे पातशाह जी इस सवैये दी अखीरली पंक्ति दे विच कहिंदे ने मोह ग्रह मेरा घर, मैं मन भाव के मेरा मन, ते तन इस तों इलावा मेरा शरीर, ते सिर और मेरा जिहड़ा सिर है, तन है सब ही इन ही को। भाव के मेरा घर, मेरा मन, मेरा तन, इथों तक मेरा सिर भी जिहड़ा है ना ओह भी सतगुरु सच्चे पातशाह जी कहिंदे ने इन्हां सिखां दा ही है। भाव के मेरा कुछ भी नहीं है, ਭਾਵ ਕਿ ਜੇਕਰ ਮੈਂ ਆਪਣਾ ਸਿਰ ਦੇ ਕੇ ਵੀ ਇਨ੍ਹਾਂ ਦਾ ਅਹਿਸਾਨ ਦੇਣਾ ਚਾਹਵਾਂ ਤਾਂ ਵੀ ਦੇ ਨਹੀਂ ਸਕਦਾ। ਮੇਰਾ ਘਰ, ਮੇਰਾ ਮਨ, ਮੇਰਾ ਧਨ, ਮੇਰਾ ਇਥੋਂ ਤੱਕ ਕੇ ਜਿਹੜਾ ਸਿਰ ਹੈ ਨਾ, ਉਹ ਵੀ ਸਾਰਾ ਇਨ੍ਹਾਂ ਸਿੱਖਾਂ ਦਾ ਹੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੀ ਮਹਿਮਾ ਨੂੰ ਬਿਆਨ ਕੀਤਾ ਹੈ। ਇਸ ਸਵਈਏ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬਿਆਨ ਕੀਤਾ ਹੈ, ਉਹਨੂੰ ਸਰਲ ਅਰਥਾਂ ਦੇ ਵਿੱਚ ਬਿਆਨ ਕੀਤਾ ਹੈ ਆਪਣੀ ਕਵਿਤਾ ਦੇ ਵਿੱਚ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਹੈ। ਇਹ ਸਿੱਖ ਮੇਰੇ ਛਤਰੀ ਵੀਰ ਬਾਂਕੇ ਉੱਤਮ, ਇਹਨਾਂ ਤੋਂ ਨਜ਼ਰ ਕੋਈ ਆਉਂਦਾ ਨਹੀਂ। ਕਰਮ ਇਹਨਾਂ ਦੇ ਉੱਤਮ ਬ੍ਰਾਹਮਣਾਂ ਤੋਂ, ਤੁਹਾਨੂੰ ਕਿਉਂ ਮੇਰਾ ਪੰਥ ਪਾਉਂਦਾ ਨਹੀਂ। ਸੇਵਾ ਇਹਨਾਂ ਦੀ ਕੀਤਿਆਂ ਫਲ ਵੱਡੇ, ਹੋਰ ਸੇਵਾ ਕਰਨੀ ਚਿੱਤ ਚਾਮਦਾ ਨਹੀਂ। ਇਹਨਾਂ ਸਿੱਖਾਂ ਨੂੰ ਦੇਵਣਾ ਦਾਨ ਭਲਾ, ਦਿੱਤਾ ਹੋਰ ਥਾਂ ਫਲ ਲਿਆਵਦਾ ਨਹੀਂ। ਅੱਗੇ ਇਹਨਾਂ ਦਾ ਹੀ ਦਿੱਤਾ ਫਲੇਗਾ ਜੀ, ਮੈਂ ਹੋਰ ਥਾਂ ਤੇ ਗਵਾਵਦਾ ਨਹੀਂ। ਮੇਰਾ ਤਨ ਤੇ ਧਨ ਸਭ ਇਹਨਾਂ ਦਾ ਏ, ਹੱਕ ਇਹਨਾਂ ਦਾ ਮੈਂ ਲੁਟਾਵਦਾ ਨਹੀਂ। ਮੇਰਾ ਤਨ ਤੇ ਧਨ ਸਭ ਇਹਨਾਂ ਦਾ ਏ, ਹੱਕ ਇਹਨਾਂ ਦਾ ਮੈਂ ਲੁਟਾਵਦਾ ਨਹੀਂ। ਮੇਰਾ ਸਿਰ ਪਰਿਵਾਰ ਕਰਤਾਰ ਸਿੰਘਾ, ਸਭ ਇਹਨਾਂ ਦਾ ਮੈਂ ਛਪਾਵਦਾ ਨਹੀਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੇਰਾ ਸਿਰ, ਮੇਰਾ ਸਾਰਾ ਪਰਿਵਾਰ, ਮੇਰਾ ਧਨ, ਮੇਰਾ ਘਰ ਬਾਰ, ਜੋ ਵੀ ਕੁਝ ਹੈ, ਇਹ ਸਾਰਾ ਇਹਨਾਂ ਦਾ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਆਪਣੇ ਸਵਈਆਂ ਦੇ ਵਿੱਚ ਸਿੱਖਾਂ ਦੇ ਜਸ ਨੂੰ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਸਲੋਕ ਉਚਾਰਨ ਕੀਤਾ।
ਚਟ ਪਟਾਏ ਚਿਤ ਮੈਂ ਜਰਿਓ, ਤ੍ਰਿਣ ਜਿਉ ਕ੍ਰੁਧਤ ਹੋਏ, ਖੋਜ ਰੋਜ ਕੇ ਹੇਤ ਲਗ ਦਇਓ ਮਿਸਰ ਜੂ ਰੋਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਜਿਹੜਾ ਪੰਡਿਤ ਸੀ ਉਹਦੇ ਮਨ ਨੂੰ ਬੜੀ ਚਟਪਟੀ ਲੱਗੀ ਹੈ। ਤ੍ਰਿਣ ਜਿਉ ਜਰਿਓ ਕ੍ਰੁਧਤ ਹੋਏ, ਭਾਵ ਕਿ ਜਿਵੇਂ ਜਿਹੜੇ ਸੁੱਕੇ ਕੱਖ ਨੇ ਉਹ ਸੜਦੇ ਨੇ, ਇਸ ਤਰੀਕੇ ਦੇ ਨਾਲ ਉਹਦਾ ਮਨ ਬੜਾ ਸੜਿਆ ਹੈ, ਕਿਉਂਕਿ ਜਿਹੜੇ ਕੱਖ ਸੁੱਕੇ ਹੁੰਦੇ ਨੇ ਉਹਨਾਂ ਨੂੰ ਅੱਗ ਛੇਤੀ ਫੜਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਪ੍ਰਮਾਣ ਦਿੱਤਾ ਹੈ। ਸਤਿਗੁਰੂ ਜੀ ਲਿਖਦੇ ਨੇ ਕਿ ਸੁੱਕੇ ਹੋਏ ਕੱਖਾਂ ਦੇ ਵਾਂਗ ਜਿਹੜਾ ਮਨ ਸੀ ਪੰਡਤ ਦਾ ਸੜਿਆ ਬੜਾ ਕ੍ਰੋਧ ਦੇ ਵਿੱਚ। ਖੋਜ ਰੋਜ ਕੇ ਹੇਤ ਲਗ ਦਇਓ ਮਿਸਰ ਜੂ ਰੋਏ, ਨਿਤ ਦੀ ਪਈ ਪਿਰਤ ਗੁਆਚ ਜਾਣ ਕਰਕੇ ਬ੍ਰਾਹਮਣ ਰੋ ਪਿਆ। ਜਾਂ ਫਿਰ ਇਹ ਵੀ ਅਰਥ ਲਾਇਆ ਜਾ ਸਕਦਾ ਹੈ ਕਿ ਹੁਣ ਨਵੇਂ ਰੁਜ਼ਗਾਰ ਦੀ ਢੂੰਡ ਕਰਨੀ ਪੈਗੀ, ਇਸ ਕਾਰਨ ਬ੍ਰਾਹਮਣ ਫੁੱਟ ਫੁੱਟ ਕੇ ਰੋ ਪਿਆ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗ ਪਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿਆਲੂ ਬਹੁਤ ਹੁੰਦੇ ਨੇ, ਭਾਵੇਂ ਕਿ ਪੰਡਿਤ ਨੇ ਜੋ ਵੀ ਕੁਝ ਆਖਿਆ, ਬੜਾ ਕੁਝ ਆਖਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਫ ਕਰ ਦਿੱਤਾ ਪੰਡਿਤ ਨੇ।
ਸਾਦਰ ਬਹੁਰ ਆਹਾਰ ਖਵਈਆ, ਦੱਖਣਾ ਲੱਛ ਸੋ ਸਵਾ ਰੁਪਈਆ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪੰਡਿਤ ਨੂੰ ਬੜੇ ਸਤਿਕਾਰ ਦੇ ਨਾਲ ਪ੍ਰਸ਼ਾਦ ਪਾਣੀ ਜਿਹੜਾ ਬਣਾਇਆ ਹੋਇਆ ਸੀ ਉਹ ਛਕਾਇਆ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1.25 ਲੱਖ ਰੁਪਈਆ ਦਕਸ਼ਣਾ ਦੇ ਰੂਪ ਦੇ ਵਿੱਚ ਪੰਡਿਤ ਕੇਸ਼ਵ ਦਾਸ ਨੂੰ ਦਿੱਤਾ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਪੰਡਿਤ ਨੇ ਆਖਿਆ ਸੀ ਕਿ ਸੱਚੇ ਪਾਤਸ਼ਾਹ ਮੈਨੂੰ 1 ਲੱਖ ਰੁਪਈਏ ਦੀ ਦਕਸ਼ਣਾ ਦੇਣੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਪੰਡਿਤ ਜੀ ਜੇਕਰ ਸਾਡੀ ਮਨ ਦੀ ਕਾਮਨਾ ਪੂਰੀ ਹੋਈ ਅਸੀਂ 1 ਲੱਖ ਦੀ ਜਗ੍ਹਾ ਦੇ ਉੱਤੇ 1.25 ਲੱਖ ਰੁਪਈਆ ਧਨ ਤੁਹਾਨੂੰ ਦਕਸ਼ਣਾ ਦੇ ਰੂਪ ਦੇ ਵਿੱਚ ਦੇਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੀਤੇ ਹੋਏ ਇਕਰਾਰ ਨੂੰ ਪੂਰਾ ਕੀਤਾ।
ਦਰਬ ਪਠਿਓ ਸਾਵੇ ਆਪਣੇ ਧਾਮ, ਰਹਿਓ ਕੁਛ ਗੁਰ ਟਿਗ ਬਿਸ ਰਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਇਆ ਜਿੰਨੀ ਵੀ ਸਤਿਗੁਰਾਂ ਨੇ ਦਿੱਤੀ ਉਹ ਪੰਡਿਤ ਨੇ ਆਪਣੇ ਘਰ ਭੇਜ ਦਿੱਤੀ ਤੇ ਥੋੜੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਿਹਾ ਪੰਡਿਤ ਕੇਸ਼ਵ ਦਾਸ।
ਪੌਣ ਵਾਰ ਲੈ ਬੇ ਹੇਤ ਉਚਾਰਾ ਸ੍ਰੀ ਗੁਰ ਜੀ ਹੋਏ ਪੰਥ ਤੁਮਾਰਾ।
ਇਸ ਤੋਂ ਬਾਅਦ ਪੰਡਿਤ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਕੋਈ ਵਰਦਾਨ ਲੈ ਲਵਾਂ। ਕਹਿੰਦਾ ਸ੍ਰੀ ਗੁਰ ਜੀ ਹੋਏ ਪੰਥ ਤੁਮਾਰਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਨਵੇਂ ਪੰਥ ਦੀ ਸਿਰਜਣਾ ਕਰਨੀ।
ਕਰੈ ਜੰਗ ਤੁਰ ਕਣ ਕੋ ਮਾਰੈ, ਵਿਜੈ ਪਾਏ ਸਭ ਵਸਤ ਸੰਵਾਰੈ।
ਤੁਹਾਡਾ ਖਾਲਸਾ ਤੁਰਕਾਂ ਦੇ ਨਾਲ ਜੰਗ ਕਰੇਗਾ, ਤੁਰਕਾਂ ਨੂੰ ਮਾਰੇਗਾ, ਜਿੱਤ ਦੀ ਪ੍ਰਾਪਤੀ ਕਰੇਗਾ ਤੇ ਸਾਰੀਆਂ ਵਸਤਾਂ ਨੂੰ ਸਾਂਭੇਗਾ।
ਅਵਨੀ ਰਾਜ ਕਰੈ ਬਹੁ ਤੇਰਾ, ਤਿਨ ਮੈਂ ਜਨਮ ਹੋਏ ਪੁੰਨ ਮੇਰਾ।
ਪੰਡਿਤ ਕਹਿੰਦਾ ਕਿ ਤੁਹਾਡੇ ਦੱਸਣ ਦੇ ਮੁਤਾਬਕ ਧਰਤੀ ਦੇ ਉੱਤੇ ਤੁਹਾਡੇ ਖਾਲਸੇ ਨੇ ਬਹੁਤਾ ਰਾਜ ਕਰਨਾ ਹੈ, ਇਸ ਕਰਕੇ ਗਰੀਬਨ ਵਾਜ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਤਿੰਨ ਮੈਂ ਜਨਮ ਹੋਏ ਪੁੰਨ ਮੇਰਾ, ਭਾਵ ਕਿ ਤੁਹਾਡੇ ਖਾਲਸੇ ਦੇ ਵਿੱਚ ਮੇਰਾ ਵੀ ਕਦੇ ਜਨਮ ਹੋਵੇ।
ਸੁਣ ਕਲਗੀ ਤਰ ਭਏ ਪਰਸੰਨ, ਸਿੰਘ ਬਣਨ ਚਾਹਿਓ ਤੂੰ ਤਨ।
ਜਦੋਂ ਪੰਡਿਤ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ। ਕਹਿੰਦੇ ਨੇ ਸਿੰਘ ਬਣਨ ਚਾਹਿਓ ਤੂੰ ਤਨ, ਹੇ ਪੰਡਤਾ ਤੂੰ ਤਨਤਾ ਦੇ ਯੋਗ ਹੈ ਕਿ ਤੇਰਾ ਮਨ ਇਹ ਕੀਤਾ ਕਿ ਤੂੰ ਅਗਲੇ ਜਨਮ ਦੇ ਵਿੱਚ ਸਿੰਘ ਬਣੇ, ਸਾਡੇ ਖਾਲਸੇ ਦੇ ਵਿੱਚ ਰਚੇ।
ਤੀਨ ਵਾਰ ਹੋਏ ਪੰਥ ਮਜਾਰੀ, ਲੈ ਸਿੰਘਣ ਮੈਂ ਸਰਦਾਰੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਇੱਕ ਜਨਮ ਦੀ ਗੱਲ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਤਿੰਨ ਜਨਮ ਹੋਣਗੇ, ਜਦੋਂ ਤੇਰਾ ਤੀਸਰਾ ਜਨਮ ਹੋਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਲੈ ਸਿੰਘਣ ਮੈਂ ਸਰਦਾਰੀ,
ਤੇ ਸਾਰਿਆਂ ਸਿੰਘਾਂ ਦੇ ਵਿੱਚ ਉਸ ਤੀਸਰੇ ਜਨਮ ਦੇ ਵਿੱਚ ਤੇਰੀ ਸਰਦਾਰੀ ਹੋਵੇਗੀ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ਼ਾਰਾ ਕਰ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਾਬਤ। ਸੌ ਸਾਖੀ ਦੇ ਕਰਤਾ ਨੇ ਲਿਖਿਆ ਕਿ ਇਹੀ ਪੰਡਿਤ ਨੂੰ ਦਿੱਤਾ ਹੋਇਆ ਵਰਦਾਨ ਸਫਲ ਹੋਇਆ ਸੀ, ਇਹੀ ਮਹਾਰਾਜਾ ਰਣਜੀਤ ਸਿੰਘ ਬਣਿਆ ਆਉਣ ਵਾਲੇ ਸਮੇਂ ਦੇ ਵਿੱਚ, ਜਿਨ੍ਹੇ ਕਿ ਸ਼ੇਰੇ ਪੰਜਾਬ ਦੀ ਉਪਾਧੀ ਨੂੰ ਧਾਰਨ ਕੀਤਾ ਤੇ ਸਿੰਘਾਂ ਦੇ ਉੱਤੇ ਰਾਜ ਕੀਤਾ। ਇਹ ਸਤਿਗੁਰਾਂ ਦਾ ਦਿੱਤਾ ਹੋਇਆ ਵਰਦਾਨ ਸੀ।
ਇਹ ਬਰ ਪਾਏ ਹਰਖ ਕੋ ਤਾਰਕੈ, ਵਿਪਰ ਕਲੇਵਰ ਕੋ ਤਜ ਕਰਕੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਵਰਦਾਨ ਨੂੰ ਪਾ ਕੇ ਪੰਡਿਤ ਬੜਾ ਖੁਸ਼ ਹੋਇਆ, ਖੁਸ਼ੀ ਨੂੰ ਧਾਰਨ ਕੀਤਾ। ਫਿਰ ਸਮਾਂ ਪਾ ਕੇ ਕਵੀ ਜੀ ਲਿਖਦੇ ਨੇ ਕਿ ਪੰਡਿਤ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ, ਤਿਆਗ ਦਿੱਤਾ, ਭਾਵ ਕੇ ਚੜਾਈ ਕਰ ਗਿਆ।
ਪਾਇਓ ਖਾਲਸੇ ਮੈਂ ਸਰਦਾਰ, ਹਣੇ ਤੁਰਕ ਬਹੁ ਜੰਗ ਮਜਾਰ।
ਫੇਰ ਸਮਾਂ ਪਾ ਕੇ ਕਵੀ ਜੀ ਲਿਖਦੇ ਨੇ ਕਿ ਖਾਲਸੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਣ ਕੇ ਚਮਕਿਆ, ਜਿਹੜਾ ਕਿ ਖਾਲਸੇ ਦਾ ਸਰਦਾਰ ਹੋਇਆ, ਜਿਨ੍ਹੇ ਰਣ ਭੂਮੀ ਦੇ ਵਿੱਚ ਜੰਗ ਦੇ ਵਿੱਚ ਬਹੁਤੇ ਸਾਰੇ ਤੁਰਕਾਂ ਨੂੰ ਮਾਰਿਆ।
ਬ੍ਰਿੰਦ ਭੋਗ ਭੋਗੇ ਸੁਖ ਪਾਏ, ਕਥਾ ਵਿਪਰ ਕੀ ਪੀਸ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਜ਼ਿਆਦਾ ਸੁਖਾਂ ਦੇ ਭੋਗਾਂ ਨੂੰ ਇਸ ਨੇ ਭੋਗਿਆ, ਬੜੇ ਸੁਖ ਪ੍ਰਾਪਤ ਕੀਤੇ। ਕਥਾ ਵਿਪਰ ਕੀ ਪੀਸ ਪਾਏ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਕੇਸ਼ਵ ਦਾਸ ਦੀ ਜਿਹੜੀ ਕਥਾ ਸੀ ਇਸ ਤਰੀਕੇ ਦੇ ਨਾਲ ਵਾਪਰੀ। ਕਵੀ ਜੀ ਨੇ ਇਸ ਜਗ੍ਹਾ ਦੇ ਉੱਤੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪੈਰਵ ਸ਼ਬਦ ਯੋ ਤੰਗ ਤੇ ਅਰ ਹੋਵਣ ਪੁਵ ਚਾਲ, ਸੈਲ ਪਤੀ ਸਭ ਹੂੰ ਲਖਿਓ ਬਿਦਤਨ ਕਾਲੀ ਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤ ਭਿਆਨਕ ਸ਼ਬਦ ਗੂੰਜਿਆ ਸੀ ਉੱਚੇ ਪਹਾੜ ਦੇ ਉੱਤੋਂ ਇਸ ਤੋਂ ਇਲਾਵਾ ਧਰਤੀ ਦੇ ਉੱਤੇ ਭੂਚਾਲ ਆਇਆ ਸੀ। ਉਸ ਵੇਲੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਸਾਰਿਆਂ ਨੇ ਵੀ ਇਸ ਸਮੇਂ ਨੂੰ ਜਾਣ ਲਿਆ ਸੀ ਕਿ ਇਸ ਵੇਲੇ ਦੇਵੀ ਪ੍ਰਗਟ ਹੋਈ।
ਬਾਹਰ ਸੁਣਿਓ ਬਾਹਰਲੇ ਗੋਰੇ ਆਏ, ਆਦ ਪੁੱਤ ਲੱਖ ਘਰ ਔਰ ਬਿਸ ਮਾਏ।
ਥੋੜੀ ਦੇਰ ਤੋਂ ਬਾਅਦ ਸਾਰਿਆਂ ਰਾਜਿਆਂ ਨੂੰ ਪਤਾ ਲੱਗਾ, ਰਾਜੇ ਭੀਮ ਚੰਦ ਦੇ ਸਮੇਤ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਵੀ ਤੋਂ ਵਰਦਾਨ ਲੈ ਕੇ ਆਏ ਨੇ। ਸਾਰੇ ਦੇ ਸਾਰੇ ਬੜੇ ਹੈਰਾਨ ਹੋਏ।
ਭੀਮ ਚੰਦ ਤੇ ਆਦਿਕ ਜੇਈ, ਦਰਸ਼ਨ ਕਰਬੋ ਚਾਹਤ ਸੋਈ।
ਰਾਜਾ ਭੀਮ ਚੰਦ, ਇਸ ਤੋਂ ਇਲਾਵਾ ਹੋਰ ਜਿਹੜੇ ਪਹਾੜੀ ਰਾਜੇ ਨੇ, ਉਹ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨਾ ਚਾਹੁੰਦੇ।
ਪਾਠ ਪਾਠ ਕਰ ਬਹੁ ਬਿਦਿਉ ਪਹਾੜ, ਆਏ ਪਹੁੰਚੇ ਗੁਰਦਰਬਾਰ।
ਸਾਰਿਆਂ ਰਾਜਿਆਂ ਨੇ ਆਪਣੇ ਆਪਣੇ ਵੱਲੋਂ ਬਹੁਤੀਆਂ ਭੇਟਾਵਾਂ ਤੇ ਤੋਹਫੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਜੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਦਰਬਾਰ ਦੇ ਵਿੱਚ ਪਹੁੰਚੇ।
ਸਭਾ ਸਥਾਨ ਵਿਸਾਲ ਸੁਹਾਵਾ, ਅਨਕ ਰੰਗ ਕੋ ਫਰਸ਼ ਡਸਾਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਵਾਲੀ ਜਿਹੜੀ ਜਗ੍ਹਾ ਸੀ ਉਹ ਬਹੁਤ ਖੁੱਲੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਅਨੇਕਾਂ ਰੰਗਾਂ ਦੀਆਂ ਜਿਹੜੀਆਂ ਵਿਛਾਈਆਂ ਨੇ ਉਹ ਥੱਲੇ ਕੀਤੀਆਂ ਗਈਆਂ।
ਬੀਚ ਸਿੰਘਾਸਣ ਸਤ ਗੁਰ ਕੇਰਾ, ਸੁਪਾਟ ਸਿੱਖ ਬੈਠੇ ਚਹੁ ਫੇਰਾ।
ਸਾਰਿਆਂ ਤੋਂ ਵਿਚਕਾਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿੰਘਾਸਣ ਡਾਇਆ ਗਿਆ। ਆਸੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਧਾਰੀ ਯੋਧੇ ਬੈਠੇ।
ਚੇਤੋ ਆਦਿਕ ਵੱਡੇ ਮਸੰਦ, ਥੂਲ ਦੇਹ ਯਾਰ ਤਨੀ ਬਿਲੰਦ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੜੇ ਮੋਟੇ ਮੋਟੇ ਵੱਡੇ ਸਰੀਰਾਂ ਦੇ ਮਾਲਕ ਜਿਹੜੇ ਤਨਾੜ ਮਸੰਦ ਨੇ ਉਹ ਬੈਠੇ ਨੇ, ਜਿਨ੍ਹਾਂ ਮਸੰਦਾਂ ਦੇ ਵਿੱਚ ਇੱਕ ਮਸੰਦ ਦਾ ਨਾਮ ਹੈ ਚੇਤੋ।
ਕਵੀ ਗੁਣ ਜਨ ਕੋ ਸਭਾ ਸੰਪੂਰਨ, ਬੈਠੇ ਸ਼ੋਭਤ ਹੈ ਬਿਦ ਰੂਰਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਬਹੁਤੇ ਸਾਰੇ ਜਿਹੜੇ ਗੁਣੀ ਕਵੀ ਜਨ ਨੇ ਉਹ ਵੀ ਬੈਠੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਸੁੰਦਰ ਵਿਧੀ ਦੇ ਨਾਲ ਸਾਰਿਆਂ ਦੇ ਵਿੱਚ ਬੈਠੇ ਹੋਏ ਸੋਭਾ ਦੀ ਪ੍ਰਾਪਤੀ ਕਰ ਰਹੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦੇ ਬਾਰੇ ਆਪਣਾ ਪ੍ਰਮਾਣ ਇਸ ਤਰੀਕੇ ਦੇ ਨਾਲ ਦਿੰਦੇ ਨੇ।
ਫਰਸ਼ ਵਿੱਚ ਗਏ ਆ ਮਖਮਲ ਦੇ, ਬੈਠੇ ਤਖਤ ਸਤਿਗੁਰ ਸੁਹਾਣ ਸੋਹਣੇ। ਕੰਧੇ ਤਨਖ ਤੇ ਗਾਤਰੇ ਸ੍ਰੀ ਸਾਹਿਬ, ਲੱਕ ਨਾਲ ਪੱਥਾ ਵਿੱਚ ਬਾਣ ਸੋਹਣੇ। ਕਲਗੀ ਜਗਾ ਤੋੜੇ ਮੋਤੀ ਚਲਕ ਰਹੇ, ਮੱਥਾ ਨੂਰ ਭਰਿਆ ਤੇਜ ਵਾਣ ਸੋਹਣੇ। ਵੱਡੇ ਗੋਗੜਾਂ ਵਾਲੇ ਮਸੰਦ ਬਹੁਤੇ, ਇੱਕ ਤਰਫ ਬੈਠੇ ਸੋਭਾ ਪਾਣ ਸੋਹਣੇ। ਗਹਿਮਾ ਗਹਿਮ ਹੋ ਰਹੀ ਦਰਬਾਰ ਅੰਦਰ, ਵੱਧ ਅੰਦਰੋਂ ਗੁਰਾਂ ਦੇ ਸ਼ਾਨ ਸੋਹਣੇ। ਦੂਜੀ ਤਰਫ ਬਾਂਕੇ ਸੂਰਬੀਰ ਯੋਧੇ, ਕਰ ਬੀਰ ਆਸਣ ਬੈਠੇ ਜਵਾਨ ਸੋਹਣੇ।
ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਸੀ ਤੇ ਸਤਿਗੁਰੂ ਜੀ ਦਰਬਾਰ ਦੇ ਵਿੱਚ ਸੋਭਾ ਪਾ ਰਹੇ ਸੀ।
ਭੀਮ ਚੰਦ ਤੇ ਆਦਿਕ ਰਾਜੇ, ਪਹੁੰਚੇ ਪ੍ਰਭ ਮਿਲਣੇ ਕੇ ਕਾਜੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਰਾਜਾ ਭੀਮ ਚੰਦ ਤੇ ਹੋਰ ਜਿਹੜੇ ਪਹਾੜੀ ਰਾਜੇ ਸਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਅੱਗੇ ਹੋਏ।
ਰਿਦੇ ਰਾਜ ਮਦ ਧਰੇ ਬਿਸਾਲਾ, ਸ਼ਸਤਰ ਵਿਭੂਖਣ ਜੁੱਤ ਭੱਟ ਜਾਲਾ।
ਰਾਜਿਆਂ ਦੇ ਮਨ ਦੇ ਅੰਦਰ ਬੜਾ ਮਦ ਹੈ, ਬੜਾ ਗਰੂਰ ਹੈ ਆਪਣੇ ਰਾਜ ਭਾਗ ਦਾ। ਕਵੀ ਜੀ ਲਿਖਦੇ ਨੇ ਕਿ ਇਨ੍ਹਾਂ ਨੇ ਵੀ ਸਤਿਗੁਰਾਂ ਦੇ ਵਾਂਗ ਸ਼ਸਤਰਾਂ ਨੂੰ ਸਜਾਇਆ ਹੋਇਆ ਤੇ ਬਹੁਤੇ ਸਾਰੇ ਕੀਮਤੀ ਗਹਿਣੇ ਪਾਏ ਹੋਏ ਨੇ।
ਘਰ ਬੰਦੇ ਬੰਧਨ ਬਹੁ ਕਰੀ, ਧਨ ਕੀ ਪੇਟ ਅਗਰ ਧਰ ਕਰੀ।
ਇਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ, ਆਪੋ ਆਪਣੇ ਧਨ ਦੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ।
ਆਇਸਲੇ ਬੈਠੇ ਗੁਰ ਤੀਰ, ਖੜਗ ਸਿਪਰ ਕਾ ਧਰੇ ਸਰੀਰ।
ਸਤਿਗੁਰਾਂ ਦੀ ਆਗਿਆ ਲੈ ਕੇ ਸਤਿਗੁਰਾਂ ਦੇ ਲਾਗੇ ਬੈਠ ਗਏ ਨੇ।
ਖੜਗ ਸਿਪਰ ਕਉ ਧਰੇ ਸਰੀਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੜਗ ਨੂੰ ਪਾਪ ਕੇ ਤਲਵਾਰ ਨੂੰ ਧਾਰਨ ਕੀਤਾ ਹੋਇਆ, ਇਸ ਤੋਂ ਇਲਾਵਾ ਢਾਲ ਵੀ ਸਰੀਰ ਦੇ ਉੱਤੇ ਲਾਈ ਹੋਈ।
ਦੇਵੀ ਬਿਦਤਨ ਤੇ ਬਿਸਮਾਏ, ਸਵਾ ਮਜਾਰ ਥਿਰੇ ਸਮੁਦਾਏ।
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਵੀ ਨੂੰ ਪ੍ਰਗਟ ਕੀਤਾ ਹੈ, ਇਸ ਗੱਲ ਤੋਂ ਬਹੁਤ ਜ਼ਿਆਦਾ ਰਾਜੇ ਹੈਰਾਨ ਨੇ, ਸਾਰੇ ਦੇ ਸਾਰੇ ਸਭਾ ਦੇ ਵਿੱਚ ਬਹਿ ਗਏ।
ਲਾਲ ਗੁਲਾਲ ਗੁਰੂ ਕੋ ਰੰਗ, ਖੜਗ ਬਿਸਾਲ ਕਟੇ ਕਟ ਸੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਲ ਦੀ ਤਰ੍ਹਾਂ ਲਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੰਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਾਤਰੇ ਦੇ ਵਿੱਚ ਵੱਡੀ ਤਲਵਾਰ ਨੂੰ ਧਾਰਨ ਕੀਤਾ ਹੋਇਆ।
ਤੀਖਣ ਤੀਰਨ ਭਰਿਓ ਨਿਖੰਗ, ਤਨਿਸ਼ ਦਰਾਜ ਨਿਠਰ ਬਰ ਅੰਗ।
ਬੜਿਆਂ ਤਿੱਖਿਆਂ ਤੀਰਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭੱਠਾ ਭਰਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਸੁੰਦਰ ਤੇ ਕਠੋਰ ਜਿਹੜਾ ਤਨਿਸ਼ ਹੈ ਉਸ ਨੂੰ ਲਾਗੇ ਰੱਖਿਆ ਹੋਇਆ।
ਤੁਰਤ ਚਮਰ ਸੁੰਦਰ ਬਹੁ ਬਾਰੀ, ਚੂਲਤ ਕਲਗੀ ਅਤ ਛਬ ਵਾਰੀ।
ਬਹੁਤ ਸੁੰਦਰ ਜਿਹੜਾ ਚੌਰ ਹੈ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਬਾਰ ਬਾਰ ਕੀਤਾ ਜਾ ਰਿਹਾ। ਸਤਿਗੁਰਾਂ ਦੇ ਦਸਤਾਰੇ ਦੇ ਉੱਤੇ ਜਿਹੜੀ ਕਲਗੀ ਹੈ ਉਹ ਬਹੁਤ ਹੀ ਜ਼ਿਆਦਾ ਸੋਭਾ ਪਾ ਰਹੀ ਹੈ, ਇਧਰ ਉਧਰ ਝੂਲਦੀ ਹੈ ਹਵਾ ਦੇ ਨਾਲ।
ਬਸਤ੍ਰ ਸ਼ਸਤ੍ਰ ਬਹੁ ਮੋਲ ਬਿਭੂਖਣ, ਸੁਭੈ ਸਿੰਘਾਸਣ ਪਰ ਬਿਨ ਦੁਖਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਸਤਰਾਂ ਤੇ ਵਸਤਰਾਂ ਨੂੰ ਵੱਡ ਮੁੱਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੋਇਆ, ਗਹਿਣੇ ਵੀ ਕੀਮਤੀ ਪਾਏ ਹੋਏ ਨੇ ਤੇ ਸਿੰਘਾਸਣ ਦੇ ਉੱਤੇ ਬੈਠੇ ਹੋਏ ਨੇ ਬਿਨ ਦੁਖਣ, ਜਿਨ੍ਹਾਂ ਨੂੰ ਕਦੇ ਕੋਈ ਦੋਸ਼ ਨਹੀਂ ਹੈ। ਜਿਹੜੇ ਬੇਦੋਸ਼ ਨੇ ਉਹ ਸਤਿਗੁਰੂ ਜੀ ਸਿੰਘਾਸਣ ਦੇ ਬੈਠੇ ਸੋਭਾ ਪਾ ਰਹੇ ਨੇ।
ਕੁਸ਼ਲ ਪ੍ਰਸ਼ਨ ਰਾਜਨ ਸਨ ਕੀਨਾ, ਹਾਥ ਜੋਰ ਸਭਹਿਨ ਪਨ ਦੀਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜਾਂ ਦੇ ਸੁੱਖ ਸਾਂ ਦੀ ਖਬਰ ਪੁੱਛੀ ਹੈ।
ਹਾਥ ਜੋਰ ਸਭਹਿਨ ਪਨ ਦੀਨਾ,
ਹੱਥ ਜੋੜ ਕੇ ਸਾਰਿਆਂ ਨੇ ਆਪੋ ਆਪਣੇ ਖਬਰਸਾਰ ਨੂੰ ਦੱਸਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਸਤ ਗੁਰਾਂ ਦੀ ਆਗਿਆ ਪਾ ਕਰਕੇ, ਲੈ ਕੇ ਨਜ਼ਰ ਭੇਟਾ ਰਾਜੇ ਆਏ ਸਭੇ। ਵੇਖ ਸ਼ਾਨ ਪ੍ਰਤਾਪ ਸਤਿਗੁਰੂ ਜੀ ਦਾ, ਹੱਕੇ ਬੱਕੇ ਰਹਿ ਗਏ ਬਿਸਮਾਏ ਸਭੇ। ਅੱਗੋਂ ਹੋ ਮਾਮੇ ਕਿਰਪਾਲ ਜੀ ਨੇ, ਕਰਨੀ ਗੁਰਾਂ ਦੀ ਲਿਆ ਚੁਕਾਏ ਸਭੇ। ਵੱਖੋ ਵੱਖ ਨਜ਼ਰ ਭੇਟ ਧਰੀ ਗਏ, ਫੇਰ ਜੋਗ ਅਸਥਾਨ ਬੈਠਾਏ ਸਭੇ। ਸੁਖ ਨੰਦ ਪੁੱਛੀ ਗੁਰਾਂ ਸਾਰਿਆਂ ਨੂੰ, ਕਿਰਪਾ ਆਪ ਦੀ ਆਖ ਹਰ ਖਾਏ ਸਭੇ। ਵੇਖ ਸੁੰਦਰ ਸਰੂਪ ਕਰਤਾਰ ਸਿੰਘਾ, ਇੱਕ ਵਾਰ ਤਾਂ ਰਾਜੇ ਲਜਾਏ ਸਭੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਿੱਚ ਲਿਖਦੇ ਨੇ ਕਿ ਸਤਿਗੁਰਾਂ ਨੇ ਸੁਖ ਸਾਂਦ ਦੀ ਖਬਰ ਪੁੱਛੀ ਹੈ, ਸਤਿਗੁਰਾਂ ਦੇ ਵੱਡੇ ਸ਼ਾਨ ਨੂੰ ਦੇਖ ਕੇ ਬਹੁਤ ਚਕਰਤ ਹੋਏ ਪਹਾੜੀ ਰਾਜੇ।
ਮਹਾਰਾਜ ਦੇਵੀ ਬਿਦਤਾਈ, ਤੁਮਰੇ ਬਿਨ ਕਰ ਕੌਣ ਸਕਾਈ।
ਫੇਰ ਹੱਥ ਜੋੜ ਕੇ ਕਹਿੰਦੇ ਨੇ ਕਿ ਹੇ ਮਹਾਰਾਜ ਜੀ, ਦੇਵੀ ਨੂੰ ਤੁਸੀਂ ਪ੍ਰਗਟ ਕੀਤਾ ਹੈ, ਤੁਹਾਡੇ ਤੋਂ ਬਗੈਰ ਐਸਾ ਕੰਮ ਹੋਰ ਕੋਈ ਵੀ ਕਰ ਨਹੀਂ ਸੀ ਸਕਦਾ।
ਦਰਸ਼ਨ ਘਰ ਬਾਂਛਤ ਬਰ ਲੀਨਾ, ਭੀਮ ਪੁੰਚਾਲ ਆਦ ਸਭ ਚੀਨਾ।
ਕਹਿੰਦੇ ਨੇ ਸੱਚੇ ਪਾਤਸ਼ਾਹ ਸਾਨੂੰ ਪਤਾ ਲੱਗਾ ਕਿ ਦਰਸ਼ਨ ਕਰਕੇ ਤੁਸੀਂ ਮਨ ਪਾਉਂਦਾ ਵਰਦਾਨ ਦੇਵੀ ਤੋਂ ਪ੍ਰਾਪਤ ਕੀਤਾ ਹੈ। ਸੱਚੇ ਪਾਤਸ਼ਾਹ ਜਦੋਂ ਭੁਚਾਲ ਆਇਆ ਸੀ ਭਿਆਨਕ, ਉਸ ਨੂੰ ਅਸੀਂ ਵੀ ਦੇਖਿਆ ਸੀ।
ਤੁਰਕ ਤੇਜ ਤਪ ਤਿਉ ਜਗ ਪਾਰੀ, ਬਿਨ ਰਾਵਰ ਕੋ ਕਰ ਨਿਰਵਾਰੀ।
ਭਾਵ ਕਿ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਬਹੁਤ ਹੀ ਜ਼ਿਆਦਾ ਜਗ ਦੇ ਉੱਤੇ ਤਪ ਰਿਹਾ ਹੈ, ਤੁਹਾਡੇ ਤੋਂ ਬਗੈਰ ਇਸ ਨੂੰ ਕੋਈ ਨਿਰਵਾਰ ਨਹੀਂ ਸਕਦਾ, ਭਾਵ ਕੇ ਕੋਈ ਦੂਰ ਕਰ ਨਹੀਂ ਸਕਦਾ।
ਹਿਰਦੈ ਮਨੋਰਥ ਪੰਥ ਕਰਨ ਕੋ, ਸਫਲ ਜਬ ਦਿਓ ਰਾਜ ਤਰਨ ਕੋ।
ਕਹਿੰਦੇ ਨੇ ਹਿਰਦੇ ਦੇ ਵਿੱਚ ਜਿਹੜਾ ਤੁਸੀਂ ਨਵਾਂ ਪੰਥ ਕਰਨ ਦਾ ਮਨੋਰਥ ਧਾਰਨ ਕੀਤਾ ਹੋਇਆ ਉਹ ਸਫਲ ਹੋਵੇਗਾ ਜਦੋਂ ਤੁਸੀਂ ਆਪਣੇ ਸਿੱਖਾਂ ਨੂੰ ਰਾਜ ਦਿਓਗੇ ਧਰਤੀ ਦਾ।
ਇਤੇ ਆਦਿਕ ਗਿਰ ਨਾਥ ਉਚਾਰੇ, ਸੁਣ ਗੁਰ ਭਏ ਪ੍ਰਸੰਨ ਉਦਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਦੇ ਉੱਤੇ ਪ੍ਰਸੰਨ ਹੋਏ।
ਸਿੱਖੀ ਗੁਰ ਕੀ ਗ੍ਰਹਿਣ ਤੁਮ, ਕਰੋ ਸਕਲ ਮਿਲ ਆਪ, ਪਾਹੁਲ ਖੰਡੇ ਕੀ ਲਵੋ ਵਦ ਹੈ ਅਧਿਕ ਪਰਤਾਪ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਸਿੱਖੀ ਨੂੰ ਗ੍ਰਹਿਣ ਕਰ ਲੋ, ਮੈਂ ਜਿਹੜਾ ਖੰਡੇ ਤੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ ਹੈ ਉਸ ਨੂੰ ਤੁਸੀਂ ਛਕ ਲਵੋ। ਜੇਕਰ ਅੰਮ੍ਰਿਤ ਨੂੰ ਗ੍ਰਹਿਣ ਕਰੋਗੇ, ਸਿੱਖੀ ਦੇ ਧਾਰਨੀ ਬਣੋਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡਾ ਹੋਰ ਵੀ ਜ਼ਿਆਦਾ ਵੱਡਾ ਜਿਹੜਾ ਪ੍ਰਤਾਪ ਹੈ ਉਹ ਵਧੇਗਾ।
ਆਵਣੀ ਕਨੀ ਰਾਜ ਲੈ ਦੇਹੀ, ਅਪਰ ਨਿਪਤ ਸਭ ਸੇਵ ਕਰੇਹੀ।
ਯਾਦ ਰੱਖਣ ਦੀ ਇਹ ਲੋੜ ਹੈ, ਅਜੇ ਸਤਿਗੁਰਾਂ ਨੇ ਖਾਲਸਾ ਪੰਥ ਦੀ ਰਚਨਾ ਨਹੀਂ ਕੀਤੀ, ਅੰਮ੍ਰਿਤ ਨੂੰ ਤਿਆਰ ਨਹੀਂ ਕੀਤਾ। ਸਤਿਗੁਰੂ ਜੀ ਪਹਿਲਾਂ ਹੀ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਸਾਡੇ ਅੰਮ੍ਰਿਤ ਨੂੰ ਪੀਵੋਗੇ ਤੇ ਸਿੱਖੀ ਦੇ ਧਾਰਨੀ ਬਣੋਗੇ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਧਰਤੀ ਦਾ ਰਾਜ ਮੈਂ ਲੈ ਦੇਵਾਂਗਾ, ਹੋਰ ਬਾਕੀ ਜਿਹੜੇ ਰਾਜੇ ਨੇ ਉਹ ਤੁਹਾਡੇ ਚਰਨਾਂ ਦੇ ਵਿੱਚ ਆਣ ਕੇ ਡਿੱਗਣਗੇ।
ਦਿਨ ਪ੍ਰਤੀ ਐਸ਼ਵਰਜ ਵਧੈ ਬਿਸਾਲਾ, ਕਰੋ ਸਦਾ ਤ੍ਰਮ ਕੀ ਪ੍ਰਤ ਪਾਲਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਨਿਤਾ ਪ੍ਰਤੀ ਤੁਹਾਡੇ ਐਸ਼ਵਰਜ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ, ਕਰੋ ਸਦਾ ਧਰਮ ਕੀ ਪ੍ਰਤਪਾਲਾ, ਧਰਮ ਦੀ ਪ੍ਰਤਪਾਲਨਾ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖੀ ਮਾਰਗ ਦੇ ਧਾਰਨੇ ਬਣ ਜਾਓ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਰਿਆਂ ਨੂੰ ਆਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ।
ਅਸਾਂ ਪੰਥ ਰਚਨਾ ਧਰਮ ਵਾਸਤੇ ਹੈ, ਪੰਥ ਵਿੱਚ ਤੁਸੀਂ ਰਲ ਜਾਓ, ਜੇਕਰ ਇਹ ਦੁੱਖ ਸਭੇ ਚੱਟ ਦੂਰ ਹੋਵਣ, ਛਕਿਓ ਅੰਮ੍ਰਿਤ ਰੂਪ ਵਟਾਓ, ਜੇਕਰ ਸਿੰਘ ਸਜੋ ਤੇ ਛਤਰੀ ਬਣੋ ਸਭੇ, ਹੱਲ ਮੁਸ਼ਕਲਾਂ ਹੋਣ ਦਿਲ ਲਾਓ, ਜੇਕਰ ਤੱਕ ਜ਼ੁਲਮ ਨੂੰ ਦੇਸ਼ ਤੋਂ ਪਾਰ ਕਰੀਏ, ਕਰ ਹੌਸਲਾ ਤੇਗ ਉਠਾਓ, ਜੇਕਰ ਤੁਹਾਡੇ ਰਾਜ ਤੁਹਾਨੂੰ ਦਿਵਾ ਦਈਏ, ਸਾਡੀ ਅੱਖੀ ਨੂੰ ਤੁਸੀਂ ਕਮਾਓ, ਜੇਕਰ ਰਾਜ ਜ਼ੁਲਮ ਦਾ ਇਹ ਦੇਸੋਂ ਦੂਰ ਹੋਵੇ, ਥੋੜਾ ਹੌਸਲਾ ਮਿਲ ਦਿਖਾਓ, ਜੇਕਰ ਹੋਵੇ ਧਰਮ ਦਾ ਰਾਜ ਤੇ ਕਰੋ ਮੌਜਾਂ, ਅੱਗੇ ਅਸੀਂ ਪਿੱਛੇ ਲੱਗ ਆਓ, ਜੇਕਰ ਤੁਹਾਡੇ ਭਲੇ ਦੀ ਗੱਲ ਕਰਤਾਰ ਸਿੰਘਾ, ਸੁਖ ਪਾਓਗੇ ਕਰੋ ਕਰਾਓ, ਜੇਕਰ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਗੇ ਮੈਂ ਲੱਗਦਾ ਹਾਂ, ਮੇਰੇ ਪਿੱਛੇ ਤੁਸੀਂ ਲੱਗੋ, ਅਸੀਂ ਤੁਰਕਾਂ ਦਾ ਰਾਜ ਖੋਲਵਾਂਗੇ, ਆਪਣਾ ਰਾਜ ਕਾਇਮ ਕਰਾਂਗੇ। ਇਹ ਤੁਹਾਡੇ ਭਲੇ ਦੀ ਗੱਲ ਹੈ ਜੇਕਰ ਤੁਸੀਂ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਵਾਨ ਕਰੋ ਤਾਂ।
ਸੁਣ ਰਾਜਨ ਮਿਲ ਕੀਆ ਵਿਚਾਰਾ, ਏਕ ਮਤੋ ਕਰ ਸਭਨ ਉਚਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਫਿਰ ਸਾਰਿਆਂ ਰਾਜਿਆਂ ਨੇ ਵਿਚਾਰ ਕੀਤਾ ਹੈ, ਇੱਕੋ ਮਤਾ ਸਾਰਿਆਂ ਨੇ ਕਰਕੇ ਫਿਰ ਇਸ ਤਰ੍ਹਾਂ ਉੱਤਰ ਦਿੱਤਾ।
ਲਾਂਗ ਉਪਵੀਤ ਸਿਖਾ ਦਿਓ ਰਹਿਣੇ, ਅਪਰ ਸਰਬ ਮਾਨੈ ਤੁਮ ਕਹਿਣੇ।
ਲਾਂਗ ਤੋਂ ਪਾਵੈ ਕਿ ਧੋਤੀ ਤੇ ਲਾਂਗੜ, ਕਹਿੰਦੇ ਨੇ ਧੋਤੀ ਦੇ ਲਾਂਗੜ, ਜੰਜੂ ਤੇ ਬੋਧੀ ਇਹ ਰਹਿਣ ਦਿਓ, ਹੋਰ ਜੋ ਵੀ ਤੁਸੀਂ ਆਖੋਗੇ ਉਹ ਅਸੀਂ ਪ੍ਰਵਾਨ ਕਰ ਲਵਾਂਗੇ, ਤੁਹਾਡੇ ਕਹਿਣੇ ਦੇ ਵਿੱਚ ਚੱਲਾਂਗੇ।
ਇਹ ਹਿੰਦੂ ਕੋ ਧਰਮ ਬਡੇਰਾ, ਸਰੈ ਨਹੀਂ ਇਸ ਬਿਨ ਕਿਸ ਬੇਰਾ।
ਕਹਿੰਦੇ ਨੇ ਸੱਚੇ ਪਾਤਸ਼ਾਹ, ਹਿੰਦੂਆਂ ਦਾ ਧਰਮ ਇਹ ਵੱਡਾ ਹੈ, ਇਹਨਾਂ ਤੋਂ ਬਗੈਰ ਸਾਡਾ ਜਿਹੜਾ ਕਾਰਜ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਸੌਰ ਨਹੀਂ ਸਕਦਾ।
ਪਾਤਕ ਬਿਖੈ ਭਦਰ ਪੀ ਕਰਨਾ, ਤਰਪਣ ਆਦ ਜਨੇਊ ਬਰਨਾ।
ਇਸ ਤੋਂ ਇਲਾਵਾ ਕਹਿੰਦੇ ਨੇ ਕਿ ਮਰਨੇ ਦੇ ਉੱਤੇ ਪਾਤਕ ਵੀ ਕਰਨੇ ਨੇ, ਇਸ ਤੋਂ ਇਲਾਵਾ ਜਿਹੜੀ ਸਿਰ ਮਨਾਉਣ ਦੀ ਕਿਰਿਆ ਹੈ ਉਸ ਨੂੰ ਆਖਿਆ ਜਾਂਦਾ ਪੱਧਰ, ਕਹਿੰਦੇ ਨੇ ਇਹ ਵੀ ਕਰਨਾ ਹੈ। ਤਰਪਣ ਆਦ ਜਨੇਊ ਬਰਨਾ, ਇਸ ਤੋਂ ਇਲਾਵਾ ਤਰਪਣ ਦੀ ਵਿਧੀ ਹੈ ਉਹਨੂੰ ਵੀ ਕਰਨਾ। ਇਸ ਤੋਂ ਇਲਾਵਾ ਸਾਡੇ ਗਲ ਦੇ ਵਿੱਚ ਜਿਹੜਾ ਜਨੇਊ ਹੈ ਉਹ ਵੀ ਰਹਿਣਾ ਚਾਹੀਦਾ। ਤਰਪਣ ਆਦਿ ਕਿਰਿਆ ਦੇ ਲਈ ਜਨੇਊ ਅਤਿ ਹੀ ਜ਼ਰੂਰੀ ਮੰਨਿਆ ਜਾਂਦਾ।
ਜੇ ਨਹੀਂ ਧਰੈ ਧਰਮ ਨਹੀਂ ਰਹੇ, ਕਰ ਉਪਹਾਸ ਅਪਰ ਨਰ ਕਹੈ।
ਕਹਿੰਦੇ ਨੇ ਸੱਚੇ ਪਾਤਸ਼ਾਹ, ਜੇਕਰ ਅਸੀਂ ਜਨੇਊ ਨੂੰ ਲਾਉਂਦੇ ਹਾਂ, ਬਾਕੀ ਦੇ ਜਿਹੜੇ ਕਰਮ ਆਖੇ ਨੇ ਉਹਨਾਂ ਨੂੰ ਨਹੀਂ ਕਰਦੇ, ਤੇ ਫਿਰ ਸਾਡਾ ਜਿਹੜਾ ਧਰਮ ਹੈ ਨਾ ਉਹ ਰਹਿੰਦਾ ਨਹੀਂ ਹੈ। ਲੋਕੀ ਬਹੁਤ ਸਾਰਾ ਸਾਡਾ ਮਜ਼ਾਕ ਉਡਾਉਣਗੇ, ਮਖੌਲ ਕਰਨਗੇ।
ਜਗਤ ਕਾਣ ਨਹੀਂ ਰਹੇ ਹਮਾਰੀ, ਜਿਸ ਕੇ ਬਰਤੈ ਹੋਏ ਅਨੁਸਾਰੀ।
ਕਹਿੰਦੇ ਨੇ ਕਿ ਜਿਹਦੇ ਅਨੁਸਾਰੀ ਹੋ ਕੇ ਅਸੀਂ ਜਗ ਦੇ ਵਿੱਚ ਵਿਚਰਨਾ ਹੈ, ਉਹ ਜਿਹੜੀ ਜਗਤ ਦੀ ਕਾਣ ਹੈ ਨਾ ਉਹ ਨਹੀਂ ਰਵੇਗੀ, ਜੇਕਰ ਇਹਨਾਂ ਰੀਤੀਆਂ ਹਿੰਦੂਆਂ ਵਾਲੀਆਂ ਨੂੰ ਅਸੀਂ ਛੱਡ ਦਈਏ ਤਾਂ।
ਪਾਹੁਲ ਦੇ ਹੋ ਆਪ ਕੀ ਜੋ, ਬਣੇ ਸਿੱਖ ਤੁਮਰੇ ਸਭ ਕੋ।
ਕਹਿੰਦੇ ਨੇ ਕਿ ਜਿਹੜਾ ਤੁਸੀਂ ਅੰਮ੍ਰਿਤ ਦਿਓਗੇ ਤਿਆਰ ਕਰਕੇ, ਉਹ ਅਸੀਂ ਛਕ ਲਵਾਂਗੇ, ਸਾਰੇ ਦੇ ਸਾਰੇ ਭਾਵਨਾ ਦੇ ਨਾਲ ਤੁਹਾਡੇ ਸਿੱਖ ਬਣ ਜਾਵਾਂਗੇ, ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਛੱਡ ਨਹੀਂ ਸਕਦੇ।
ਰਾਵਰ ਰੀਤ ਬਤਾਵੋ ਜੈਸੇ, ਅੰਗੀਕਾਰ ਕਰੇ ਸਭ ਤੈਸੇ।
ਕਹਿੰਦੇ ਨੇ ਇਹਨਾਂ ਤੋਂ ਇਲਾਵਾ ਹੋਰ ਜਿਹੜੀਆਂ ਵੀ ਰੀਤੀਆਂ ਤੁਸੀਂ ਦੱਸੋਗੇ ਉਹਨਾਂ ਰੀਤੀਆਂ ਨੂੰ ਅਸੀਂ ਅੰਗੀਕਾਰ ਕਰ ਲਵਾਂਗੇ, ਪ੍ਰਵਾਨ ਕਰ ਲਵਾਂਗੇ, ਪਰ ਇਹਨਾਂ ਚੀਜ਼ਾਂ ਨੂੰ ਛੱਡ ਨਹੀਂ ਸਕਦੇ। ਉਸ ਵੇਲੇ ਰਾਜਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਆਖਿਆ।
ਰਾਜੇ ਆਖਦੇ ਗੁਰੂ ਜੀ ਸੱਚ ਆਖੋ, ਪਰ ਆਪ ਦੀ ਸਿੱਖੀ ਕਮਾਈਏ ਕੀ ਕੂ, ਤੁਸਾਂ ਪਵਨ ਚਾਰੇ ਇਕੱਠੇ ਕਰ ਦਿੱਤੇ, ਰਲ ਸ਼ੂਦਰਾਂ ਦੇ ਨਾਲ ਖਾਈਏ ਕੀ ਕੂ। ਬੋਧੀ ਜੰਜੂ ਨਿਸ਼ਾਨ ਜੋ ਹਿੰਦੂ ਦਾ ਏ, ਹਿੰਦੂ ਹੋ ਕੇ ਅਸੀਂ ਤਜਾਈਏ ਕੀ ਕੂ। ਦੇਵੀ ਦੇ ਉੱਤੇ ਤੁਸੀਂ ਨਾ ਪੂਰ ਦੇ ਹੋ, ਅਸੀਂ ਠਾਕਰਾਂ ਤੋਂ ਮੂੰਹ ਪਵਾਈਏ ਕੀ ਕੂ। ਅਸੀਂ ਕਿਸ ਤਰ੍ਹਾਂ ਸਜੀਏ ਸਿੰਘ ਤੁਹਾਡੇ, ਹਿੰਦੂ ਧਰਮ ਦੇ ਨੇਮ ਤੁੜਾਈਏ ਕੀ ਕੂ। ਅਸੀਂ ਇਸੇ ਤਰ੍ਹਾਂ ਚੰਗੇ ਹਾਂ ਰਾਜੀ, ਮੌਜ ਬਣੀ ਐਵੇਂ ਰੌਲਾ ਪਾਈਏ ਕੀ ਕੂ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਰਾਜਿਆਂ ਨੇ ਇਹ ਜਵਾਬ ਦਿੱਤਾ ਕਿ ਬੜੀ ਮੌਜ ਬਣੀ ਹੋਈ ਹੈ, ਅਸੀਂ ਇਸ ਮੌਜ ਨੂੰ ਕਿਉਂ ਗਵਾਉਣਾ ਹੈ, ਕਿਉਂਕਿ ਤੁਹਾਡਾ ਧਰਮ ਧਾਰਨ ਕਰਨਾ ਸਾਡੇ ਵਾਸਤੇ ਬੜੀ ਔਖੀ ਗੱਲ ਹੈ, ਕਠਿਨ ਗੱਲ ਹੈ।
ਕਲਗੀ ਧਰ ਬਿਗਸੇ ਸੁਣ ਬੈਨ, ਬੋਲੇ ਕਿਰਪਾ ਪਿਗੋਏ ਨੈਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਿਆਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਖਸੇ, ਕਿਰਪਾ ਭਿਗੋਏ ਬੋਲੇ ਨੈਣਾ, ਭਾਵ ਕੇ ਮੇਰ ਦੀ ਨਜ਼ਰ ਦੇ ਨਾਲ ਆਪਣੇ ਨੈਣਾ ਨੂੰ ਭਰਿਆ ਤੇ ਫਿਰ ਸਤਿਗੁਰੂ ਜੀ ਬੋਲੇ। ਕਹਿੰਦੇ ਨੇ ਖੱਟ ਦਰਸ਼ਨ ਤੇ ਆਦਿਕ ਅਪਰੇ, ਦੇਤ ਚਿੰਨ ਨਿਜ ਰੰਗਤ ਕਪਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖੱਟ ਦਰਸ਼ਨ ਵਾਲੇ ਤੇ ਹੋਰ ਮਤਾਂ ਦੇ ਜਿਹੜੇ ਸਾਧੂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪੋ ਆਪਣੇ ਚਿੰਨ ਦਿੰਦੇ ਨੇ, ਇਥੋਂ ਤੱਕ ਕਿ ਆਪਣੇ ਚਿੰਨ ਦੇ ਕੇ ਕੱਪੜਿਆਂ ਨੂੰ ਵੀ ਰੰਗ ਦਿੰਦੇ ਨੇ। ਪੂਰਬਲੇ ਬ੍ਰਹਮ ਕੀ ਕਾਨ, ਸਕਲ ਮਿਟਾਏ ਦੇਤ ਮਤ ਆਨ। ਭਾਵ ਕੇ ਪਹਿਲੀ ਬ੍ਰਹਮੇ ਦੀ ਕਾਨ ਜਨੇਊ ਬੋਧੀ ਆਦਿ ਨੂੰ ਉਹ ਤਜ ਦਿੰਦੇ ਨੇ। ਸਕਲ ਮਿਟਾਏ ਦੇਤ ਮਤ ਆਣ, ਭਾਵ ਕੇ ਹੋਰ ਮਤਾਂ ਦੇ ਜਿਹੜੇ ਸਾਧੂ ਨੇ ਉਹ ਸਾਰੀਆਂ ਕਾਣਾਂ ਨੂੰ ਮਿਟਵਾ ਦਿੰਦੇ ਨੇ। ਹਮ ਤੋ ਤੁਮ ਕੋ ਰੀਤ ਪਲੇਰੀ, ਦੇਤੇ ਹੈ ਸਭ ਲੇਤਿਨ ਹੇਰੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਬੜੀ ਭਲੀ ਜਿਹੜੀ ਰੀਤੀ ਹੈ ਉਹੀ ਤੁਹਾਨੂੰ ਦੱਸਣੀ ਹੈ। ਸਭ ਲੇ ਤਿੰਨ ਹੇਰੀ, ਭਾਵ ਕੇ ਸਾਰੇ ਤੁਸੀਂ ਵਿਚਾਰ ਲਓ। ਜੋ ਸਰੂਪ ਪਰਮੇਸ਼ਰ ਦੀਨਸ, ਰਾਖੋ ਕੇਸ਼ ਮੋਹਰ ਗੁਰ ਕੀਨਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਕੇਸ ਨੇ ਇਹ ਤੇ ਪ੍ਰਮਾਤਮਾ ਦੇ ਵੱਲੋਂ ਬਖਸ਼ਿਸ਼ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਤੁਹਾਨੂੰ ਕਹਿੰਦੇ ਆ ਕਿ ਪਰਮੇਸ਼ਰ ਦੇ ਵੱਲੋਂ ਦਿੱਤੀ ਹੋਈ ਜਿਹੜੀ ਦਾਤ ਹੈ ਉਸ ਨੂੰ ਤੁਸੀਂ ਪ੍ਰਵਾਨ ਕਰੋ, ਭਾਵ ਕੇ ਕੇਸਾਂ ਨੂੰ ਵਧਣ ਦਿਓ, ਕੱਟੋ ਨਾ। ਰਾਖੋ ਕੇਸ਼ ਮੋਹਰ ਗੁਰ ਕੀਨਸ। ਸਤਿਗੁਰੂ ਜੀ ਕਹਿੰਦੇ ਨੇ ਕਿ ਮੋਹਰ ਛਾਪ ਲਾਈ ਹੈ, ਭਾਵ ਪਰਮੇਸ਼ਰ ਦੀ ਦਾਤ ਨੂੰ ਤੁਸੀਂ ਮੋਹਰ ਬਣਾ ਕੇ ਕਬੂਲ ਕਰੋ। ਖੜ ਗਜਨੇ ਹਿਤ ਇਸ ਲੋਗ, ਹਣੋ ਦੁਸ਼ਟ ਪੋਗੋਛਿਤ ਪੋਗ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਨੇਊ ਦੀ ਜਗ੍ਹਾ ਦੇ ਉੱਤੇ ਤੁਸੀਂ ਤਲਵਾਰ ਨੂੰ ਧਾਰਨ ਕਰੋ, ਕਿਉਂਕਿ ਤਲਵਾਰ ਦੇ ਜ਼ੋਰ ਦੇ ਨਾਲ ਹੀ ਵੈਰੀਆਂ ਤੇ ਦੁਸ਼ਟਾਂ ਦਾ ਨਾਸ ਕੀਤਾ ਜਾ ਸਕਦਾ ਹੈ ਤੇ ਧਰਤੀ ਦੇ ਰਾਜ ਨੂੰ ਤੁਸੀਂ ਭੋਗ ਸਕਦੇ। ਹਿਤ ਪਰਲੋਕ ਕੇ ਗਿਆਨ ਜਨੇਊ, ਪਹਿਰੋ ਪਾਏ ਸਰਬ ਸੁਖ ਜੋ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਪਰਲੋਕ ਦੇ ਹਿੱਤ ਦੇ ਵਾਸਤੇ ਅਸੀਂ ਤੁਹਾਨੂੰ ਗਿਆਨ ਦਾ ਜਨੇਊ ਪਹਿਨਾਵਾਂਗੇ, ਉਸ ਗਿਆਨ ਦੇ ਜਨੇਊ ਨੂੰ ਤੁਸੀਂ ਪਹਿਨੋ, ਜਿਹਦੇ ਪਹਿਨਣ ਦੇ ਨਾਲ ਸਾਰੇ ਸੁਖ ਮਿਲਦੇ ਨੇ। ਸਿੰਘ ਨਾਮ ਤਰਵਾਏ ਸਪ੍ਰੀਤੀ, ਪਹਿਰੋ ਕਾਸ਼ ਸੋ ਪੂਰਬ ਰੀਤੀ। ਕਹਿੰਦੇ ਨੇ ਕਿ ਸਿੰਘ ਨਾਮ ਜਿਹੜਾ ਹੈ ਉਹ ਤਰਵਾਓ ਸਪ੍ਰੀਤੀ ਦੇ ਨਾਲ ਆਪਣੇ ਨਾਵਾਂ ਦੇ ਪਿੱਛੇ। ਇਸ ਤੋਂ ਇਲਾਵਾ ਜਿਹੜੀ ਪੂਰਬਲੀ ਰੀਤੀ ਹੈ ਕਛਹਿਰੇ ਦੀ, ਉਹ ਕਛਹਿਰਾ ਪਹਿਨੋ। ਦੋ ਹਜ਼ਾਰ ਸਮਤ ਬਿਤ ਗਯੋ, ਤਾਵ ਇਕ ਨੰਦ ਨਿਪਤ ਜਗ ਪਯੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਇਸ ਗੱਲ ਨੂੰ ਨਹੀਂ ਜਾਣਦੇ ਕਿ ਤੁਸੀਂ ਇਸ ਤਰ੍ਹਾਂ ਦੇ ਨਹੀਂ ਸੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੁੰਦੇ ਸੀ, ਤੁਸੀਂ ਉਸ ਤਰ੍ਹਾਂ ਦੇ ਨਹੀਂ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 2000 ਸਾਲ ਬਤੀਤ ਹੋ ਗਏ ਨੇ, ਇੱਕ ਨੰਦ ਨਾਂ ਦਾ ਰਾਜਾ ਹੋਇਆ ਸੀ। ਤਿੰਨ ਵਿਪਰਨ ਤੇ ਭੈ ਕੁਛ ਮਾਨਾ, ਬਰਨੀ ਕਰ ਮੰਤਰ ਪੜ ਨਾਨਾ। ਉਸ ਨੰਦ ਰਾਜੇ ਨੇ ਕਿਸੇ ਵੇਲੇ ਪੰਡਤਾਂ ਤੋਂ ਬਹੁਤ ਜ਼ਿਆਦਾ ਡਰ ਮੰਨਿਆ। ਬਰਨੀ ਕਰੈ ਮੰਤਰ ਪਠ ਨਾਨਾ, ਭਾਵ ਕੇ ਨਾਨਾ ਤਰ੍ਹਾਂ ਦੇ ਮੰਤਰ ਪੜ ਕੇ ਇਹ ਵਰਨੀ ਕਰਦੇ ਨੇ ਸਾਰੇ ਦੇ ਸਾਰੇ ਬ੍ਰਾਹਮਣ, ਉਸ ਨੰਦ ਰਾਜੇ ਨੇ ਸੋਚਿਆ ਸੀ।
ਕਾਰਜ ਸਿੱਧ ਲੇਤ ਕਰ ਸੋਏ, ਮੋਹ ਬਿਗਾਰ ਅਸ ਨਹੀਂ ਹੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਿਤੇ ਐਸਾ ਨਾ ਹੋਵੇ ਕਿ ਮੇਰਾ ਕੁਝ ਵਿਗਾੜ ਕਰ ਦੇਣ ਇਹ ਬ੍ਰਾਹਮਣ, ਐਸਾ ਉਸ ਰਾਜੇ ਨੰਦ ਨੇ ਸੋਚਿਆ ਸੀ।
ਬਰਨੀ ਕਰੈ ਰਾਜ ਲੁਟਾਵੈ, ਰਿਪ ਦਿਸ਼ ਹੋਏ ਜਬ ਧਨ ਕੁਛ ਪਾਵੈ।
ਭਾਵ ਕੇ ਮਤਾਂ ਧਨ ਲੈ ਕੇ ਵੈਰੀ ਨਾਲ ਰਲ ਜਾਣ ਤੇ ਵਰਨੀ ਕਰਕੇ ਮੇਰੇ ਰਾਜ ਨੂੰ ਉਲਟਾ ਦੇਣ ਇਹ ਸਾਰੇ ਪੰਡਿਤ, ਐਸਾ ਵਿਚਾਰ ਕੀਤਾ ਸੀ ਰਾਜੇ ਨੰਦ ਨੇ।
ਕਿਮ ਵਿਚਾਰ ਤਿੰਨ ਵਿਪਰ ਬੁਲਾਏ, ਕੁਛ ਤਨ ਦੇ ਕਰ ਸਿਰ ਮੁੰਡ ਵਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸਾ ਵਿਚਾਰ ਕਰਕੇ ਫੇਰ ਉਸ ਨੰਦ ਰਾਜੇ ਨੇ ਬਹੁਤੇ ਸਾਰੇ ਪੰਡਤਾਂ ਨੂੰ ਬੁਲਾਇਆ, ਬਹੁਤਾ ਸਾਰਾ ਉਹਨਾਂ ਨੂੰ ਧਨ ਦਾ ਲੋਭ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਨ ਦਾ ਲੋਭ ਦੇ ਕੇ ਉਹਨੇ ਬਹੁਤੇ ਸਾਰੇ ਪੰਡਤਾਂ ਦੇ ਸਿਰ ਮਨਵਾ ਦਿੱਤੇ।
ਪੁਣ ਸਲੋਕ ਤਿਸ ਵਿਦ ਕੇ ਕਰੇ ਧਰਮ ਸ਼ਾਸਤਰਨ ਮੇਲੇ ਤਰੇ।
ਸਤਿਗੁਰੂ ਜੀ ਕਹਿੰਦੇ ਨੇ ਇੱਥੇ ਹੀ ਬਸਨੇ ਆ। ਉਸ ਰਾਜੇ ਨੇ ਫਿਰ ਸਲੋਕ ਵੀ ਨਕਲੀ ਘੜੇ ਇਸ ਤਰ੍ਹਾਂ ਦੇ ਜਿਹੜੇ ਕਿ ਅਨੁਕੂਲ ਹੋਣ, ਤੇ ਫਿਰ ਧਰਮ ਸ਼ਾਸਤਰਾਂ ਦੇ ਵਿੱਚ ਉਹਨਾਂ ਸਲੋਕਾਂ ਨੂੰ ਚਾੜਿਆ ਗਿਆ ਜਿਹੜੇ ਕਿ ਉਹਦੇ ਅਨੁਕੂਲ ਬਣਦੇ ਸਨ, ਭਾਵ ਕਿ ਇਸ ਤਰ੍ਹਾਂ ਦੀ ਰੀਤੀ ਉਸਨੇ ਚਲਾ ਦਿੱਤੀ।
ਜਨ ਕਹਿ ਸਿਰ ਮੁੰਡਵਾਵਣ ਲਾਗੇ ਰੀਤ ਵਿਪਰ ਜੈ ਇਮ ਪੀ ਆਗੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿੱਥੇ ਕਿੱਥੇ ਸਿਰਾਂ ਨੂੰ ਮਨਾਉਣ ਲੱਗੇ
ਰੀਤ ਵਿਪਰਜੈ ਇਮ ਪੀ ਆਗੇ, ਭਾਵ ਕੇ ਇਹ ਜਿਹੜੀ ਰੀਤੀ ਸੀ ਇਹ ਵਿਪਰਜੈ ਭਾਵ ਕੇ ਪੁੱਠੀ ਉਹ ਸਮੇਂ ਤੋਂ ਬਾਅਦ ਚੱਲ ਪਈ।
ਐਸੇ ਪਰਮ ਤਜੋ ਰੱਖ ਕੇਸ਼ ਪਹਿਰੋ ਕਾਸ਼ ਸੁਪਟ ਬਰ ਬੇਸ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡਾ ਸਰੂਪ ਪਹਿਲਾਂ ਪੂਰਾ ਸੀ, ਜਿਵੇਂ ਪਰਮੇਸ਼ਰ ਦੇ ਵੱਲੋਂ ਕੇਸ ਆਉਂਦੇ ਨੇ ਉਸੇ ਤਰ੍ਹਾਂ ਰੱਖੇ ਜਾਂਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਪੰਡਤਾਂ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਇਹਨਾਂ ਭਰਮਾਂ ਦੇ ਵਿੱਚ ਨਾ ਪਵੋ, ਤੁਸੀਂ ਕੇਸਾਂ ਨੂੰ ਧਾਰਨ ਕਰੋ, ਕਛਹਿਰੇ ਨੂੰ ਪਹਿਨੋ ਜਿਹੜਾ ਕਿ ਸ਼ਸਤਰਧਾਰੀ ਸੂਰਮਿਆਂ ਦਾ ਭੇਸ ਹੋਵੇ। ਹੁਣ ਇਸ ਜਗ੍ਹਾ ਦੇ ਉੱਤੇ ਕੇਸਾਂ ਦੀ ਬਾਬਤ ਸੰਪਾਦਕ ਨੇ ਭਾਈ ਵੀਰ ਸਿੰਘ ਜੀ ਨੇ ਬਹੁਤ ਲੰਮਾ ਖੁਲਾਸਾ ਕੀਤਾ ਹੈ, ਉਹ ਜਿਸ ਤਰ੍ਹਾਂ ਆਪਣੀ ਖੋਜ ਦੇ ਮੁਤਾਬਕ ਲਿਖਦੇ ਨੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ।
ਇਹ ਗੱਲ ਨਿਰਵਿਵਾਦ ਸੱਚ ਹੈ ਕਿ ਕੇਸ ਮਨੁੱਖ ਦੇ ਸਿਰ ਤੇ ਆਦ ਕਾਲ ਤੋਂ ਹਨ, ਹਰ ਮੁਲਕ ਵਿੱਚ ਹਰ ਕੌਮ ਤੇ ਹਰ ਨਸਲ ਦੇ ਸਿਰ ਤੇ ਹਨ। ਸੰਸਾਰ ਭਰ ਦਾ ਸਾਹਿਤ ਦੱਸਦਾ ਹੈ ਕਿ ਧਾਰਮਿਕ ਭਾਵਾਂ ਵਾਲੇ ਮਨੁੱਖ ਖਾਸ ਕਰਕੇ ਤੇ ਆਮ ਲੋਕੀ ਆਮ ਕਰਕੇ ਕੇਸਾਂ ਨੂੰ ਬੜੀ ਗੌਰਵਤਾ ਦੀ ਚੀਜ਼ ਸਮਝਦੇ ਤੇ ਮੰਨਦੇ ਚਲੇ ਆ ਰਹੇ ਹਨ। ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਪੁਰਾਣੀ ਪੁਸਤਕ ਜੋ ਇਸ ਵੇਲੇ ਤੱਕ ਮਿਲੀ ਹੈ ਉਹ ਰਿਗ ਵੇਦ ਹੈ। ਹਿੰਦੂ ਤੇ ਆਰੀਆ ਸਮਾਜੀ ਇਸ ਨੂੰ ਆਕਾਸ਼ ਬਾਣੀ ਮੰਨਦੇ ਹਨ। ਰਿਗ ਵੇਦ ਮੰਡਲ 8 ਸੂਕਤ 17 ਦੇ ਵਿੱਚ ਦੂਜਾ ਮੰਤਰ ਇਸ ਤਰ੍ਹਾਂ ਹੈ।
ਆਤਵਾ ਬ੍ਰਹਮ ਜੁਜਾ ਹਰੀ ਵਹਤਾ ਮਿੰਦਰ ਕੇਸ਼ਨਾ ਉਪ ਬ੍ਰਹਮਾਣ ਨਾ ਸ਼੍ਰਿਣੁ।
ਅਰਥ ਇੰਦਰ ਪ੍ਰਮਾਤਮਾ ਕੇਸ਼ਨਾ ਕੇਸ਼ਾਂ ਵਾਲੇ ਬ੍ਰਹਮ ਜੁਜਾ ਬ੍ਰਹਮ ਵਿੱਚ ਅਭੇਦ ਹੋਣ ਵਾਲੇ ਹਰੀ ਆਤਮਾ ਤੇ ਮਨ ਦੋਵੇਂ ਤਵਾ ਆਪ ਨੂੰ ਆ ਵਹਤਾਮ ਪ੍ਰਵਾਨ ਕਰੋ। ਇਸ ਮੰਤਰ ਵਿੱਚ ਪ੍ਰਮਾਤਮਾ ਨੂੰ ਕੇਸਾਂ ਵਾਲੇ ਕਹਿ ਕੇ ਪ੍ਰਾਰਥਨਾ ਕੀਤੀ ਗਈ ਹੈ। ਇਸੇ ਤਰ੍ਹਾਂ ਨਾਲ ਰਿਗ ਵੇਦ ਮੰਡਲ 6 ਸੂਕਤ 55 ਮੰਤਰ 2 ਵਿੱਚ ਬ੍ਰਹਮਚਾਰੀਆਂ ਦਾ ਜਟਾ ਜੂਟ ਹੋਣਾ ਮੰਨਿਆ ਹੈ। ਰਿਗ ਮੰਡਲ 1 ਸੂਕਤ 114 ਮੰਤਰ 5 ਵਿੱਚ ਬ੍ਰਹਮਚਾਰੀਆਂ ਦੇ ਕੇਸਾਂ ਵਾਲੇ ਹੋਣ ਦੀ ਪ੍ਰਸ਼ੰਸਾ ਕੀਤੀ ਗਈ ਹੈ। ਰਿਗ ਵੇਦ ਦੇ ਵਿੱਚ ਅਜਿਹੇ ਕਾਫੀ ਮੰਤਰ ਹਨ ਜਿਨ੍ਹਾਂ ਵਿੱਚ ਵੇਦਾਂ ਵਿਦਵਾਨਾਂ ਧਨੀਆਂ ਤੇ ਪ੍ਰਮਾਤਮਾ ਦੇ ਪਿਆਰਾਂ ਦੇ ਸਿਰ ਤੇ ਕੇਸ਼ ਹੋਣਾ ਮੰਨਿਆ ਹੈ। ਯਜੁਰ ਵੇਦ ਅਧਿਆਇ 19 ਮੰਤਰ 92 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ,
ਅਤਪ ਨੈਨਾ ਪਸਤੇ ਨਾ ਵਰਿਕਸ਼ ਲੋਮ ਮੁਖੇ ਸ਼੍ਰੇਮ ਸ਼੍ਰੁਣੇ ਨਾ ਵਿਆਗਰ ਲੋਮ ਕੇਸ਼ੋ ਨਾ ਸ਼੍ਰੀ ਖਨ ਸ਼ਸ਼ੇ ਸ਼੍ਰੀਆ ਸ਼ਿਖਾ ਸਿਗਵੰ ਹਸੈ ਲੋਮ ਤਵਿਖ ਰਿੰਦਰਾਣ। ਇਸ ਤਰੀਕੇ ਦੇ ਨਾਲ ਯਜੁਰਵੇਦ ਦੇ ਵਿੱਚ ਲਿਖਿਆ ਹੈ। ਇਸ ਮੰਤਰ ਦੇ ਵਿੱਚ ਦੱਸਿਆ ਹੈ ਕਿ ਜਿਹੜਾ ਆਦਮੀ ਸਿਰ ਤੇ ਕੇਸ ਰੱਖਦਾ ਹੈ ਉਹ ਤੇਜ ਪ੍ਰਤਾਪ ਤੇ ਐਸ਼ਵਰਜਵਾਨ ਹੁੰਦਾ ਹੈ। ਯਜੁਰਵੇਦ ਅਧਿਆਇ 20 ਮੰਤਰ 5 ਦੇ ਵਿੱਚ ਕੇਸਾਂ ਤੇ ਦਾੜੇ ਨੂੰ ਨੂਰਾਨੀ ਦੱਸਿਆ ਗਿਆ ਹੈ। ਇੱਕ ਦਰਜਨ ਤੋਂ ਵਧੇਕ ਮੰਤਰ ਯਜੁਰਵੇਦ ਵਿੱਚ ਹਨ ਜਿਨ੍ਹਾਂ ਵਿੱਚ ਕੇਸਾਂ ਦੀ ਮਹਿਮਾ ਕੀਤੀ ਗਈ ਹੈ। ਸਾਮ ਵੇਦ ਦੇ ਪ੍ਰਪਾਠਕ 3 ਅਧਿਆਇ 2 ਦਾ ਮੰਤਰ ਦੂਸਰਾ ਇਸ ਤਰ੍ਹਾਂ ਹੈ,
ਅਤਵ ਸਤਵਾ ਗੀਰੈ ਪਿਰੈ ਦਹਿ ਗਦਿੰਦਰ ਕੇਸ਼ਵ ਸੁਤਾਵਾਂ ਆਵ ਵਾਸਤ।
ਇਸ ਤਰੀਕੇ ਦੇ ਨਾਲ ਲਿਖਿਆ ਹੈ। ਇਹਦੇ ਵਿੱਚ ਜਿਨ੍ਹਾਂ ਰਿਤਜਾਂ ਦੀ ਪ੍ਰਾਰਥਨਾ ਕਬੂਲ ਹੁੰਦੀ ਹੈ ਉਹਨਾਂ ਦੇ ਸਿਰਾਂ ਤੇ ਕੇਸਾਂ ਦਾ ਹੋਣਾ ਲਿਖਿਆ ਹੈ। ਅਥਰਵ ਵੇਦ ਵਿੱਚ 24 ਦੇ ਕਰੀਬ ਅਜਿਹੇ ਮੰਤਰ ਹਨ ਜਿਨ੍ਹਾਂ ਵਿੱਚ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਗਈ ਹੈ ਕਿ ਸਾਡੇ ਸਿਰ ਤੇ ਕੇਸ ਲੰਮੇ ਤੇ ਅਨਪੂਰ ਹੋਣ। ਰਿਸ਼ੀਆਂ ਤੋਂ ਮੰਗ ਕੀਤੀ ਗਈ ਹੈ ਕਿ ਉਹ ਦਵਾਈਆਂ ਦੱਸੋ ਜਿਨ੍ਹਾਂ ਦੇ ਵਰਤਣ ਦੇ ਨਾਲ ਸਿਰ ਤੇ ਕੇਸ ਸਰਕਟ ਘਾਸ ਦੇ ਵਾਂਗ ਵਧਣ। ਇਸ ਤੋਂ ਇਲਾਵਾ ਵਿਸ਼ੇਸ਼ ਦੇ ਲਈ ਦੇਖਿਆ ਜਾ ਸਕਦਾ ਹੈ ਰਿਗਵੇਦ ਦੇ ਵਿੱਚੋਂ ਮੰਡਲ 6 ਸੂਤਕ 55 ਤੇ ਮੰਤਰ 2। ਇਸ ਤੋਂ ਇਲਾਵਾ ਮੰਡਲ 6 ਸੂਤਕ 41 ਤੇ ਮੰਤਰ 9। ਇਸ ਤੋਂ ਇਲਾਵਾ ਮੰਡਲ 3 ਸੂਤਕ 45 ਔਰ ਪਹਿਲਾ ਸਲੋਕ। ਇਸ ਤੋਂ ਇਲਾਵਾ ਮੰਡਲ 5 ਸੂਤਕ 7 ਦਾ ਜਿਹੜਾ 7ਵਾਂ ਜਿਹੜਾ ਮੰਤਰ ਹੈ ਉਸ ਨੂੰ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੰਡਲ 5 ਸੂਕਤ 8 ਤੇ ਦੂਸਰਾ ਜਿਹੜਾ ਮੰਤਰ ਹੈ ਉਸ ਨੂੰ ਦੇਖਿਆ ਜਾ ਸਕਦਾ ਰਿਗਵੇਦ ਦੇ ਵਿੱਚੋਂ। ਮੰਡਲ 3 ਸੂਕਤ 14 ਤੇ ਪਹਿਲਾ ਮੰਤਰ ਦੇਖਿਆ ਜਾ ਸਕਦਾ। ਇਸ ਤੋਂ ਇਲਾਵਾ ਮੰਡਲ 6 17ਵਾਂ ਸੂਕਤ ਪਹਿਲਾ ਮੰਤਰ, 8ਵਾਂ ਮੰਡਲ 14ਵਾਂ ਸੂਕਤ ਤੇ ਪਹਿਲਾ ਹੀ ਮੰਤਰ, 6ਵਾਂ ਮੰਡਲ 15ਵਾਂ ਸੂਕਤ ਔਰ ਪਹਿਲਾ ਮੰਤਰ, 44ਵਾਂ ਮੰਡਲ ਔਰ ਸੂਕਤ 164 ਤੇ ਪਹਿਲਾ ਜਿਹੜਾ ਮੰਤਰ ਹੈ ਦੇਖਿਆ ਜਾ ਸਕਦਾ। 6 ਮੰਡਲ ਸੂਕਤ 2 ਤੇ ਤੀਸਰਾ ਜਿਹੜਾ ਮੰਤਰ ਹੈ ਉਹ ਵੀ ਰਿਗਵੇਦ ਦੇ ਵਿੱਚ ਇਸੇ ਪ੍ਰਥਾ ਹੀ ਦੇਖਿਆ ਜਾ ਸਕਦਾ। ਇਸੇ ਤਰੀਕੇ ਦੇ ਨਾਲ ਯਜੁਰਵੇਦ ਦੇ ਵਿੱਚ ਵੀ ਇਹ ਕੁਝ ਲਿਖਿਆ ਹੋਇਆ। ਯਜੁਰਵੇਦ ਦੇ ਅਧਿਆ 25 ਦੇ ਵਿੱਚ ਤੀਸਰਾ ਮੰਤਰ ਇਸ ਤਰੀਕੇ ਦੇ ਨਾਲ ਲਿਖਿਆ ਗਿਆ ਹੈ, ਭਾਵ ਕੇ ਸਾਮ ਦੇ ਵਿੱਚ, ਅਥਰਵ ਦੇ ਵਿੱਚ ਤੇ ਰਿਗਵੇਦ ਦੇ ਵਿੱਚ, ਇਹਨਾਂ ਤਿੰਨਾਂ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਦੇ ਵਿੱਚ ਕੇਸਾਂ ਦਾ ਬਿਆਨ ਕੀਤਾ ਗਿਆ। ਇਹਨਾਂ ਨੂੰ ਜੇਕਰ ਵਾਚਿਆ ਜਾਵੇ ਤੇ ਇਹਨਾਂ ਗੱਲਾਂ ਦਾ ਪਤਾ ਲੱਗ ਸਕਦਾ ਹੈ। ਉਪਨਿਖਦਾਂ ਵਿੱਚ ਵੀ ਕੇਸਾਂ ਦੀ ਬੇਅੰਤ ਮਹਿਮਾ ਕੀਤੀ ਗਈ ਹੈ। ਛਾਂਦੋਗਣ ਉਪਨਿਸ਼ਦ ਵਿੱਚ ਪ੍ਰਪਾਠਕ 1 ਖੰਡ 6 ਪ੍ਰਵਾਕ 6 ਇਸ ਤਰ੍ਹਾਂ ਲਿਖਿਆ ਹੋਇਆ ਹੈ, ਅਥ ਜਦੈਵੈ ਤਦਾ ਦਿੱਤੇ ਸਹਿ ਸੁਕਲੰ ਸ਼ੁਕਲੰ ਪਾ ਸਹਿਬ ਸਾਥ ਜੀਨਲੰ ਪਰ ਕ੍ਰਿਖਣੰ ਤਦਮ ਸਤਤ ਸਾਮ ਅਥ ਯਾ ਇਕ ਹੋਮ ਨਤਰਾ ਇਤਦੈ ਹਿਰਣ ਵਾਮੈ ਪੁਰਖੋ ਦ੍ਰਿਸ਼ਯਨ ਤੇ ਹਿਰਣ ਕੈ ਸੰਸਰ ਰਿਹਣ ਯਕੇਸ਼ ਆਪਰਣ ਖਾਤਰ ਸਰਣਮ ਏਵ ਸਵਰਣ। ਇਸ ਤਰੀਕੇ ਦੇ ਨਾਲ ਲਿਖਿਆ ਹੈ। ਹਿਰਣ ਸ਼ਰਮਣ ਸ਼੍ਰੇਣ ਇਹ ਜਿਹੜੇ ਸ਼ਬਦ ਨੇ ਇਹਦੇ ਵਿੱਚ ਆਏ ਨੇ। ਅੰਤਰਾ ਦਿੱਤੇ ਇਹ ਦ੍ਰਿਸ਼ਟਮਾਨ ਜਗਤ ਵਿੱਚ ਹਿਰਣਾ ਮੈਂ ਨੂਰਾਨੀ ਭਾਵ ਪੁਰਖੋ ਪ੍ਰਮਾਤਮਾ ਦ੍ਰਿਸ਼ਟੇ ਦਿਖਾਈ ਦਿੰਦਾ ਹੈ, ਜਿਸ ਦੀਆਂ ਦਾੜੀ ਤੇ ਮੁੱਛਾਂ ਸੁਨਹਿਰੀ ਰੰਗ ਦੀਆਂ ਹਨ ਤੇ ਹਿਰਣ ਕੇਸ਼ ਸੁਨਹਿਰੀ ਰੰਗ ਦੇ ਕੇਸ ਹਨ। ਮਨੂ ਸਿਮ੍ਰਤੀ ਦੇ ਅਧਿਆਇ 4 ਦੇ ਵਿੱਚ ਮੰਤਰ 83 ਦੇ ਵਿੱਚ ਕੇਸਾਂ ਤੋਂ ਫੜਨਾ ਵਰਜਿਤ ਦੱਸਿਆ ਹੈ। ਇਸ ਤੋਂ ਇਲਾਵਾ ਅਧਿਆ 8 ਤੇ ਮੰਤਰ 283 ਦੇ ਵਿੱਚ ਲਿਖਿਆ ਹੈ ਕਿ ਕੇਸਾਂ ਤੋਂ ਫੜਨ ਵਾਲੇ ਦੇ ਦੋਨੋਂ ਹੱਥ ਬਿਨਾਂ ਕਿਸੇ ਵਿਚਾਰ ਦੇ ਕਟਵਾ ਦਿੱਤੇ ਜਾਣ। ਇਸ ਤੋਂ ਇਲਾਵਾ ਮਨੂ ਸਿਮ੍ਰਤੀ ਦੇ 7ਵੇਂ ਅਧਿਆ ਦੇ ਵਿੱਚ ਜਿਹੜਾ ਮੰਤਰ ਹੈ 91 ਉਹਦੇ ਵਿੱਚ ਸਿਪਾਹੀਆਂ ਦੇ ਕੇਸ ਹੋਣਾ ਮੰਨਿਆ ਹੈ। ਅਧਿਆਇ 6 ਦੇ ਵਿੱਚ ਤੇ ਮੰਤਰ ਅਗਲੇ 2 ਦੇ ਵਿੱਚ ਗ੍ਰਸਤੀਆਂ ਦਾ ਕੇਸ਼ਾਤਾਰੀ ਹੋਣਾ ਮੰਨਿਆ ਹੈ। ਮਨੂ ਸਿਮ੍ਰਤੀ ਦੇ ਅਧਿਆਇ 6 ਤੇ 6ਵੇਂ ਮੰਤਰ ਦੇ ਵਿੱਚ ਲਿਖਿਆ ਹੈ ਕਿ ਬਾਣ ਪ੍ਰਸਤੀ ਜ਼ਰੂਰੀ ਕੇਸ ਰੱਖਣ। ਇਸੇ ਤਰ੍ਹਾਂ ਉਪਨਿਖਦਾਂ ਸਿਮ੍ਰਤੀਆਂ ਤੇ ਪੁਰਾਣਾਂ ਦੇ ਵਿੱਚ ਕੇਸਾਂ ਦਾ ਰੱਖਣਾ ਜ਼ਰੂਰੀ ਦੱਸਿਆ ਗਿਆ ਹੈ ਤੇ ਕੇਸਾਂ ਦਾ ਕਤਲ ਕਰਾਉਣਾ ਮੌਤ ਦੀ ਸਜ਼ਾ ਬਰਾਬਰ ਕਰਾਰ ਦਿੱਤਾ ਗਿਆ ਹੈ। ਆਦਿ 3 ਵੇਦ ਹਨ। ਮਨੂ ਸਿਮ੍ਰਤੀ ਤੇ ਗੀਤਾ ਵਿੱਚ ਵੇਦ 3 ਦੱਸੇ ਹਨ। ਇਸੇ ਤਰ੍ਹਾਂ ਪੁਰਾਤਨ ਕਿਸੇ ਕਿਸੇ ਸ਼ਾਸਤਰ ਵਿੱਚ ਵੀ 3 ਹੀ ਹਨ। ਤਿੰਨਾਂ ਵਿੱਚ ਕੇਸ ਜਾਣ ਬਰਾਬਰ ਪ੍ਰਿਆ ਦੱਸੇ ਹਨ। ਅਥਰਵ ਵੇਦ ਬਹੁਤ ਪਿੱਛੋਂ ਦੀ ਚੀਜ਼ ਹੈ। ਉਸ ਦੇ ਵਿੱਚ ਵੀ ਕੇਸਾਂ ਦੇ ਵਧਣ, ਪੱਕੇ ਹੋਣ, ਅਨਪੂਰ ਹੋਣ ਤੇ ਕਾਲੇ ਹੋਣ ਲਈ ਪ੍ਰਾਰਥਨਾਵਾਂ ਹਨ, ਪਰ ਇਸ ਵਿੱਚ ਕੇਵਲ 1 ਮੰਤਰ ਯੇਨਾ ਵਪਤ ਸਵਤਾ ਸ਼ੁਰੇਨ ਸੋਮਸੈ ਰਾਜਯੋ ਵਰਣੈ ਸ਼ੈ ਵਿਦਵਾਨ ਤੇਨ ਬ੍ਰਾਹਮਣਾ ਵਪਤੇ दसम गोवण श्याम प्रजावान। अथर्व कांड छे सूकत 68 मंत्र 3 दे विच ए लिखिया है, जिस विच जिक्र है कि इस बाल दे केश सोम राजा दे वांग मुन दिते जान। सिर्फ एक श्लोक दे विच मंत्र दे विच ए जिक्र आया। सोम राज बाबत जिक्र है हिंदू क्लासिकल डिक्शनरी दे अनुसार कि उसने बृहस्पति दी तीनी कड्डी सी, तेने उत्साह नाम दे ब्राह्मण दी भद्रा नामे तेने वरण देव ने कड्डी सी। तदो प्राई तीवी कड्डन वाले नू जिउंदा फूकदे सन। देखो मनु अध्याय 8 मंत्र 372। सो सोम राज ते वरण देव नू ए सजा मिलनी सी। ब्राह्मण होन करके केस कतल दी सजा मिली, क्योंकि ब्राह्मण नू फांसी दी थावे ए सजा ही मिलदी सी। इस दा वर्णन अध्याय 8 मंत्र 379 दे विच कीता गया है। ब्राह्मण दा सिर मुन्ना ही उसका कतल करना मन्या है, दूजे वर्णा दा कतल करना मारना ही है। सो अथर्व वेद विच जो प्रमाण आया है इन्हां अपराधियां दे अपराध विच कटे गए केसां दा प्रमाण है। जापदा है कि एक ता इस प्रकार सजावां विच केसहीन होके लोकां ते उन्हां दी औलाद तों ए पैड़ा रिवाज तुर पिया। दूजा पता कवि जी ने अगे जाके दिता है, नंद खानदान दा मगध विच राज चंद्र गुप्त तों पहले 90-91 वर्ष तक रहा है। इन्हां नंदा दी ही समाप्ति ते चंद्र गुप्त मौर्या ने राज संभालिया सी। बुद्ध जी केशाधारी सन, पर उन्हां दे पिखू उन्हां दे पिख त्याग ते बहुते जोश विच ते शरीरक खूबसूरती नूं खराब करन ले किसे तरह जैनी पिखू सिर मुन्नण लग पए सन। इथों रीस वधदी गई। नंद राजां विचों किसे दा ब्राह्मणा नूं रिश्वत दे के मुंडन ते सलोक रचाउणे, शास्त्रां विच आखेप कराउणे ते उन्हां नूं बलहीन करन वास्ते लालच नाल केसहीन करना, ए पता कवि जी ने उपर दिता है। ए राजे उंज भी शूदर मन्ने जांदे सन। ए कोई चाल हिंदुआं नू पतत करन दी इन्हां ने वर्ती दा पता कवि जी ने दिता है। विष्णु पुराण दे विच महापद्म नंद खत्रियां दा नाश करता लिखिया है। बोध ते जैन ग्रंथा विच भी महापद्म नंद नू नीच कुल दा मन्या है। इसे तरह इब्रानी ते इस्लाम दे पैगंबर ते ईसा जी केसाधारी सन। केसां दे बलदाता होण दा जिक्र पुराने अहदनामे विच है। विशेष लई देखिया जा सकदा है काजी जू बाब 1:3-16। कवि जी ने अगे जाके एन 1:47 दे विच केशां बाबत बहुत ज्यादा खोल के बयान कीता है। मेरा सिर्फ कहण तों भाव है कि इस संपादक ने सारा जिहड़ा वेरवा है इस नूं दिता है। इस तों अलावा कवि करतार सिंह जी क्लास वालीए ओह भी इस बारे केसां दे बारे अपना विचार पेश करदे ने। कवि करतार सिंह जी क्लास वालीए इस तरह लिखदे ने, रचना वाहे गुरु ने रची नाल कुदरत, सोच समझ के अंग बनाए उसने, जिवें सी मंजूर ते फब देसन उसे तरह दे टाल दिखाए उसने, पलकां पवां मुछां दाढ़ी केस सिर ते होर रोम बेअंत लगाए उसने, खूबसूरती अते अरोगता विच जिस्म दे साज सजाए उसने, किते छोटे किते कुछ ओदू वड्डे किते सब तों बहुत वधाए उसने, जिथे लोड़ सी ओथे ही कर पैदा मथा तलियां खाली रखाए उसने, कादर मुतलक ओ स्वीकार पारा जिन्ने रचने सो ठीक रचाए उसने, दाणी केस पछाण इंसान दिए मखलूकात अशरफ है जताए उसने, वड्डे केस हिफाजत सिर दे लई कर कुदरती मेहर वधाए उसने ए दिमाग दे लई करतार सिंगा रचे नहीं बेफायदा उगाए उसने।
कवि करतार सिंह जी क्लास वाली इस तरह लिखते ने कहिंदे ने पहले समय वल्ले निगाह मार देखो सबे होंदे सन लोक केसा तारी पर देखो पुराण रामायण आदि उथों प्रगट हो जाएगी गल सारी ब्रह्मा विष्णु महादेव दे चित्र देखो जुड़े सिरां उत्ते सोहनी छब न्यारी राम कृष्ण दियां तस्वीरां देखो जिन्ना बनिया बीत गए समय पारी रिखी मुनि अवतार होए केसा तारी दे रचे ग्रंथ गवाही जारी बीते जोग पिछे करतार सिंगा ना मनौंदा सी कोई केस दाड़ी पाव के पुराने समय दे विच कोई भी ना दाड़ी कटाउंदा सी ते ना ही सिरां दे केस कटाउंदा सी। इस तरीके दे नाल करतार सिंह जी क्लास वाली अपना पक्ष पेश कर रहे ने। सो सात संगत जी समय दी समाप्ति है, इस कथा नू अगे तोरिया नहीं जा सकदा। कल नू जिस तरीके दे नाल ग्रंथाकार भाई संतोख सिंह जी इस कथा नू अगे बयान करनगे मैं उसे तरह सात संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी जिन्नियां ही अर्जा करदा होया। मैं इत्थे ही कथा नू विश्राम दे के सारी साध संगत तो खिमा दा जाचका।
हे अच्युत हे पार ब्रह्म अविनाशी अगनास हे पूर्ण हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैप्पी होवन हार हे संता के सदा संग ने धाराया धार हे ठाकुर हो दासरो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।
एक ओंकार वाहिगुरु जी की फतेह श्री भगवती जी सहाय पातशाही बारहवीं प्रथम भगवती सिमर कै गुरु नानक लई ते आए फिरंगद गुर ते अमरदास रामदास है हुई सहाय अर्जन हर गोबिंद नो सिमरो श्री हर राय श्री हर कृष्ण जी ते आईया जिस डिठिया सब दुख जाए तेग बहादुर सिमरिया करनाओं ने दावे ताए दसवें पातशाह श्री गुरु गोबिंद सिंह जी सब थाई होए जी सहाय सतगुरु बालक सिंह जी सिमरिया जिन्हां ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्हां ने टुटी लई मिलाए वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सोच सोच ते नाम बाणी दा प्रवाह दिता चलाए सर्व कला समर्थ श्री सतगुरु जगजीत सिंह जी सिमरिया जिन्हां दी महिमा कही ना जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदा भगतां दी कमाई वाल ध्यान तरके आप जी दा पवित्र नाम चेते आवे हे सच्चे पातशाह जीओ असी सदा ही भुलण हार हां आप सदा ही बख्शिंद पिता हो दरों करों सिखी सिदक बख्शो बेमुख होके ना मरिये पातशाह जी धरती ते धर्म वर्ताओ महामलेश दा नाश करो अपने संत खालसे दा प्रकाश करो गौ गरीब दे कष्ट नू दूर करो कुल सृष्टि आप जी दा पवित्र नाम जपे किसे नू दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे सतगुरु सच्चे पातशाह जी आप जी दे पावन पवित्र इतिहास दी कथा होई है जो पढ़िया है सुनिया है साड़िया मना ते वसाउणा जुगां परियां तेसे तरह आप जी दा जस गायन करदे रहिए सतगुरु राम सिंह सच्चे पातशाह जी आप जी दी प्यारी साध संगत
ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।